دوہرا پرتھیے کی داسی پھری کھوجت درمت نار اتنے کہ تیرج دئی توہے کروں میں کار.
واہگرو جی کا خالصہ واہگرو جی کی فتح. آب ہو پینے گل مل ہے انک سہیلڑیا ملتا طرح کہانیاں سمرت کنت کیا ہے اتنت وڈے پاگ ہن کہ آپ سمو مائی پائی دینا بندو بھگت بچل اناتھ ناتھ شری گرو گرنتھ صاحب جی مہاراج گردیو جی دے پرم پوتر چرنا کمل چندیا سمے کے دوانا چکتر ہو کے حاضریاں پھر کے ستگران کا پاون پوتر اتحاس آپ جی سربن کر رہے چھویں پاتشاہ میری پیری دے مالک پانچ پیالے پانچ پیر چھٹم پیر بیٹھا گرپاری ارجن کایا پلٹ کا مورت ہر گوبند سواری چلی پیڑی سوڈیاں روپ دکھاون وارو واری دل پنجن گر سورما بڈ جودا بہو پارو پکاری. ایسے ستگرو چھویں پاتشاہ گرو ہرگوبند صاحب جی مہاراج جی دے پرکاش دی خوشی جتھے سارے سکھاں وچ آئے نگر نگر گرام گرام ودائیاں وج رہیاں نے. شری ہرگوبند صاحب جی مہاراج جی دے پرکاش دیاں خوشیاں منائیاں جا رہی نے. اتے گرو گھر ویر ورودھ کی برتی رکھن والے بابا پرتھی چند انہ دے گھر سوگ کی لہر ہے دکھ کی لہر ہے. کرمو جو پرتھی چند کی گھر والی چھویں پاتشاہ کی تائی ہے بابے پرتھی چند نو کہندی جی تواڈے بچن سچ نہیں ہوئے تسی تاں سراپ دتا سی کہ گرو ارجن صاحب دے گھر پتر نہیں ہوئے گا پر ساڈے شریکاں دے گھر تاں پتر جنم لے کے آ چکا ہے. پرتھی چند اپنی گل نو بدلن واسطے بولیا کہ گنگا نے بابا بڑھا صاحب جی دی بڑی سیوا کیتی ہے. میں سنیا وہ بڑی بھاونا نال ستکار نال بابا بڑھا صاحب کول گئی ننگے پیری پیراں چ جوڑا تک نہیں سی پایا سر تے پار چک کے لے کے گئی تے وڈے پرکھ جڑے نے وہ چھوٹیاں دی سیوا ویکھ کے ریج دے نے تے بابا بڑھا صاحب جڑے گرو نانک صاحب دے بھی سنگی رہے نے انہاں دا وار ہو گیا انہاں دا بچن ہو گیا تے او بچن فلی پوت ہویا تے گرو ارجن صاحب دے گھر پتر دا جنم ہویا. پر پھر کی ہویا کوئی گل نہیں حالے او بڑا تا نہیں ہو گیا ہن کوئی تو ایسا طریقہ لب جس طریقے نال آپاں اونوں مار سکیے شریکاں دے گھر دے سپتر نو مار کے اس گھر دا جو کچھ بھی ہے او دے مالک پھر آپاں بناں گے. کرمو نے جدوں اے گل سنی تے دی ایک داسی سی کرور کرما پیڑے کرما والی او دے نال گلاں کردی ہے دس کس طریقے نال آپاں گرو ارجن صاحب دے سپتر شری ہرگوبند صاحب نو مار سکدے ہیں؟ تے اے دی داسی کہندی ہے بھی کوئی ایسی استری ہووے جڑی اتھے جاوے اور اتھے جا کے ساڈا اے کام کرے۔ تے کرمو کہندی پھر ایہو جی استری دی پھاڑ کر، جو او منہ منگے گی میں دیواں گی۔ جی اپاں نو ایہو جی کوئی استری لب جائے، کوئی ایسی دائی لب جائے جڑی جا کے شری ہرگوبند صاحب جی نو گود چ بٹھاوے اور انہاں نو جانو ہی مار مکاوے، تے ساریاں خوشیاں میں اودی چولی چ پا دیاں گی، بہت ساری مایا پدارتھ وستواں میں اودے گھر چ پہنچ دیاں کراں گی۔ کرمو اس طرح اپنی داسی نو اے کہہ کے ایدی ڈیوٹی لا دتی کہ توں پھاڑ کر ایسی کسے استری دی، تو اے پھاڑ کر رہی ہے، لب رہی ہے، آخر کار ایک ایسی کرور کرما استری نو مل گئی جڑی تیار ہو گئی کہ میں جاواں گی گرو ہرگوبند صاحب نو مارن واسطے۔ آؤ من برتیاں گرو چرناں نال جوڑیے، ستگران دے پرتاپ دی کتھا ہے کہ صاحباں دے پرتاپ اگے کسے دوکھی دا کسے دشمن دا کوئی جور نہیں چلدا۔ صاحب سچے پاتشاہ گرو ہرگوبند صاحب جو بال روپ وچ نے، بال روپ گرو ہرگوبند صاحب جی دا دھیان اپنے ہردیاں چ دھارن کر کے اپنے جیون تے رسنا دے کلیان نمت آکھیے جی ستنام
سری واہے گرو صاحب جی،
ستنام
سری واہے گرو صاحب جی، دوہرا پرتھی کی داسی پری، کھوجت درمت نار۔
پرتھی چند دی داسی جڑی کرمو دی سیوا چ حاضر رہندی سی، کرمو دی اے داسی ہن لب رہی ہے، پھاڑ کر رہی ہے کسے ماڑی مت والی استری دی۔ درمت، در دا مطلب ہوندا ہے پیڑی، ماڑی، کھوٹی، تے مت دا ارتھ سپشٹی ہے، پیڑی مت والی کسے استری دی پھاڑ کرمو دی داسی بابے پرتھی چند دی داسی کر رہی ہے۔
اک نے کہ تیرج دئی توہے کروں میں کار،
لبدیاں لبدیاں آخر کار اس داسی نو ایک ایہو جی استری لب ہی گئی جن اگوں حامی بھر دتی کہ میں اے تیرا کام کراں گی، جڑا کام تسی اے کہہ رہے ہو اے میں کرن نو تیار ہاں، کیونکہ انہیں بڑیاں استریاں نو جا جا کے پچھیا سی پر کوئی نہیں سی مندی، کوئی نہیں سی کہندی کہ اسی کسے بچے نو ماریے، ایک بالک نو ماریے، پر آخر کار لبدیاں لبدیاں ایک کھوٹی مت والی استری نو مل گئی جن اگوں حامی بھر دتی اس داسی نو کہ تہاڈا اے کام کرن نو میں تیار ہاں۔
سویا چند رام داس پور بسے کچلنی، تائن کی کرت تے گزارن،
تن گرو رام داس صاحب جی دی پوتر پاون نگری وچ ایک استری وسدی ہے، کچلنی، پیڑے چال چلن والی، بد چلن، جہدا جیون آچرن ڈگیا ہویا، جہدیاں من برتیاں ڈگیاں ہوئیاں، ٹٹیاں ہوئیاں، ایہو جی کچلنی استری جڑی دائیاں دی کرت کردی سی، تائن کہندے نے دائی نو، اے دائی دا کم کردی سی، دائی دے کرت کر کے او دے نالے اپنا گجران چلاؤن دی سی۔
داسی مسلت اگ کی کر کے کرمو نکٹ سمیلی آن،
بابے پرتھی چند دی داسی اس دائی نو ملی، اس دائی نال مل کے صلاح کر کے نو ساری گل سمجھا دتی بھی کام کی کرنا ہے، ساری مسلت کر کے دے نال صلاح کر کے اس داسی نے اس دائی نو نال لیا، تے نال لے کے بی بی کرمو نو بابے پرتھی چند دی گھر والی کرمو، ਕਰਮੋ ਨੂੰ ਲਿਆ ਕੇ ਉਹਦੇ ਨਾਲ ਮੇਲ ਕਰਾ ਦਿੱਤਾ।
ਸਾਧਨ ਸਦਨ ਬਿਠਾਏ ਸਮੀਪੀ, ਪੂਰਬ ਪਾਕੇ ਉਹ ਕਸ਼ਟ ਮਹਾਨ।
ਕਰਮੋ ਨੇ ਸਦਾਈ ਨੂੰ ਬੜਾ ਸਤਿਕਾਰ ਦਿੱਤਾ, ਬੜਾ ਆਦਰ ਦੇ ਕੇ ਸਤਿਕਾਰ ਦੇ ਕੇ ਇਹਨੂੰ ਆਪਣੇ ਲਾਗੇ ਸਮੀਪ ਨੇੜੇ ਬਿਠਾਇਆ ਤੇ ਨੇੜੇ ਬਿਠਾ ਕੇ ਪਹਿਲਾਂ ਕਰਮੋ ਆਪਣਾ ਦੁੱਖ ਰੋ ਰੋ ਕੇ ਦੱਸਣ ਲੱਗੀ ਇਹ ਦਾਈ ਨੂੰ, ਜਿਵੇਂ ਇਹਨੇ ਇਹਦਾ ਦੁੱਖ ਦੂਰ ਕਰਨਾ ਹੁੰਦਾ। ਕਹਿੰਦੇ ਸਦਾਈ ਨੂੰ ਆਪਣਾ ਦੁੱਖ, ਆਪਣੀ ਵਿਪਦਾ, ਆਪਣੇ ਮਨ ਦਾ ਜਿਹੜਾ ਬੜਾ ਵੱਡਾ ਕਸ਼ਟ ਸੀ ਉਹ ਕਸ਼ਟ ਸੁਣਾ ਕੇ ਸਦਾਈ ਨੂੰ ਦੱਸਣ ਲੱਗੀ।
ਅਨੁਜ ਲੀਨ ਗੁਰਤਾ ਵਿਪਰੀਤੀ, ਜੇਠੋ ਬੈਠੇ ਉਰੇ ਓ ਸੁਜਾਨ।
ਬੋਲੀ ਕਰਮੋ, ਕਹਿਣ ਲੱਗੀ ਛੋਟੇ ਨੇ ਗੁਰਤਾ ਗੱਦੀ ਪ੍ਰਾਪਤ ਕਰ ਲਈ ਹੈ, ਛੋਟੇ ਨੇ ਸਾਰੀ ਗੁਰਿਆਈ ਦੇ ਨਾਲ ਸਭ ਕੁਝ ਘਰ ਦਾ ਸੰਭਾਲ ਲਿਆ, ਧਨ ਵਸਤੂਆਂ ਪਦਾਰਥ ਸਭ ਕੁਝ ਉਹਨੇ ਛੋਟੇ ਨੇ ਸੰਭਾਲ ਲਿਆ, ਔਰ ਜਿਹੜਾ ਵੱਡਾ ਆ ਭਾਵ ਮੇਰਾ ਪਤੀ ਪ੍ਰਿਥਵੀ ਚੰਦ ਜਿਹੜਾ ਵੱਡਾ ਆ ਉਹ ਖਾਲੀ ਬੈਠਾ, ਵੱਡੇ ਨੂੰ ਕੁਝ ਨਹੀਂ ਮਿਲਿਆ ਤੇ ਛੋਟੇ ਨੇ ਸਾਰਾ ਕੁਝ ਹੀ ਸੰਭਾਲ ਲਿਆ, ਛੋਟੇ ਨੇ ਸਾਰਾ ਕੁਝ ਹੀ ਸਾਂਭ ਲਿਆ, ਔਰ ਵੱਡਾ ਉਹਦੇ ਤੋਂ ਉਲਟ ਬਿਲਕੁਲ ਘਰ ਵਿਚ ਖਾਲੀ ਬੈਠਾ ਹੈ।
ਬਹੁ ਉਪਚਾਰਨ ਤੇ ਨਿਪਜਿਓ ਸੁਤ, ਤਿਨੋ ਕੀਨੇ ਉਤ ਸਵਾਰ ਖਾਏ।
ਹੁਣ ਸਾਡੇ ਸ਼ਰੀਕਾਂ ਦੇ ਘਰ ਖੁਸ਼ੀਆਂ ਆਈਆਂ ਨੇ, ਕੀ ਖੁਸ਼ੀਆਂ ਆਈਆਂ ਨੇ ਕਿ ਉਨ੍ਹਾਂ ਨੇ ਬੜੇ ਉਪਚਾਰ ਕੀਤੇ, ਬੜੇ ਉਪਾਅ ਕੀਤੇ, ਬੜੇ ਸਾਧਨ ਕੀਤੇ ਤੇ ਕਈ ਉਪਚਾਰਾਂ ਤੇ ਸਾਧਨਾਂ ਤੋਂ ਬਾਅਦ ਸਾਡੇ ਸ਼ਰੀਕਾਂ ਦੇ ਘਰ ਪੁੱਤਰ ਜੰਮਿਆ, ਪੁੱਤਰ ਜਿਹਦੀ ਖੁਸ਼ੀ ਉਨ੍ਹਾਂ ਨੇ ਬੜੀ ਮਨਾਈ ਹੈ, ਉਨ੍ਹਾਂ ਦੇ ਘਰ ਦੇ ਵਿਚ ਪੁੱਤਰ ਜੰਮਿਆ ਔਰ ਉਨ੍ਹਾਂ ਨੇ ਬੜੇ ਖੁਸ਼ੀ ਦੇ ਨਾਲ ਉਤਸਵ ਮਨਾਏ ਨੇ, ਖੁਸ਼ੀਆਂ ਮਨਾਈਆਂ ਨੇ।
ਕਹੇ ਕਿ ਗਾਦੀ ਕੋ ਏ ਮਾਲਕ, ਪਾਛੇ ਗੁਰਤਾ ਲੈ ਸ਼ੁਭ ਪਾਏ।
ਔਰ ਉਹ ਇਹ ਕਹਿ ਕੇ ਖੁਸ਼ੀ ਮਨਾ ਰਹੇ ਨੇ ਕਿ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰਤਾ ਗੱਦੀ ਦਾ ਮਾਲਕ ਇਹ ਹੋਵੇਗਾ, ਗੁਰੂ ਅਰਜਨ ਸਾਹਿਬ ਦਾ ਸਪੁੱਤਰ ਗੁਰਤਾ ਗੱਦੀ ਦਾ ਮਾਲਕ ਹੋਵੇਗਾ, ਉਨ੍ਹਾਂ ਤੋਂ ਬਾਅਦ ਇਹ ਗੁਰਤਾ ਗੱਦੀ ਨੂੰ ਪ੍ਰਾਪਤ ਕਰੇਗਾ। ਏਦਾਂ ਕਹਿ ਕੇ ਉਹ ਬੜੀਆਂ ਖੁਸ਼ੀਆਂ ਮਨਾ ਰਹੇ ਨੇ, ਬੜਾ ਖੇੜਾ ਤੇ ਆਨੰਦ ਮਨਾ ਰਹੇ ਨੇ।
ਪੂਰਬ ਆਸ ਹੁਤੀ ਅਮਰੇ ਮਨ, ਸ਼੍ਰੀ ਅਰਜਨ ਜਬ ਤਨ ਬਿਨ ਸਾਏ।
ਤਾਈ ਨੂੰ ਕਰਮੋ ਕਹਿ ਰਹੀ ਹੈ, ਸੁਣਾ ਰਹੀ ਹੈ, ਭੈਣਾ ਪਹਿਲਾਂ ਤਾਂ ਸਾਨੂੰ ਆਸ ਸੀ, ਪਹਿਲਾਂ ਤਾਂ ਸਾਡੇ ਮਨ ਦੇ ਵਿਚ ਕੋਈ ਆਸ ਟਿਕੀ ਹੋਈ ਸੀ ਕਿ ਗੁਰੂ ਅਰਜਨ ਸਾਹਿਬ ਜੀ ਦਾ ਜਦੋਂ ਤਨ ਬਿਨਸੇਗਾ, ਪਹਿਲਾਂ ਤਾਂ ਸਾਡੇ ਮਨ ਚ ਇਹ ਭਰੋਸਾ ਸੀ, ਇਹ ਆਸ ਸੀ ਵੀ ਇਹਨਾਂ ਨੇ ਕਿਹੜਾ ਸਦਾ ਬਹਿ ਰਹਿਣਾ ਕਿ ਜਦੋਂ ਗੁਰੂ ਅਰਜਨ ਸਾਹਿਬ ਜੀ ਦਾ ਸਰੀਰ ਬਿਨਸੇਗਾ, ਗੁਰੂ ਅਰਜਨ ਸਾਹਿਬ ਦੇ ਤਨ ਦਾ ਵਿਨਾਸ਼ ਹੋਵੇਗਾ।
ਸੰਤ ਨਹੀਂ ਬਣੇ ਅਮਈ ਗੁਰ,
ਇਹਨਾਂ ਦੇ ਘਰ ਸੰਤਾਨ ਨਹੀਂ। ਸਾਡੇ ਮਨ ਤੇ ਆਸ ਸੀ ਕਿ ਗੁਰੂ ਅਰਜਨ ਸਾਹਿਬ ਦੇ ਘਰ ਕਿਹੜਾ ਕੋਈ ਸੰਤਾਨ ਹੈ, ਇਹਨਾਂ ਦੇ ਘਰ ਕਿਹੜਾ ਕੋਈ ਔਲਾਦ ਹੈ, ਜਦੋਂ ਇਹਨਾਂ ਦਾ ਤਨ ਬਿਨਸੇਗਾ।
ਸਤੰਤ ਨਹੀਂ ਬਣੇ ਅਮਈ ਗੁਰ, ਚਾਰੋਂ ਦਿਸ਼ਕੇ ਪੂਜ ਕਾਏ।
ਫਿਰ ਇਹਨਾਂ ਤੋਂ ਬਾਅਦ ਅਸੀਂ ਗੁਰੂ ਬਣਾਂਗੇ, ਸਾਡੇ ਕੋਲ ਗੁਰਿਆਈ ਆਵੇਗੀ, ਗੁਰਤਾ ਗੱਦੀ ਦੇ ਵਾਰਸ ਫਿਰ ਅਸੀਂ ਹੋਵਾਂਗੇ ਤੇ ਜਿਹੜੀਆਂ ਚਾਰਾਂ ਦਿਸ਼ਾਵਾਂ ਦੀਆਂ ਸੰਗਤਾਂ ਨੇ ਉਹ ਆ ਕੇ ਫਿਰ ਸਾਡੀ ਪੂਜਾ ਕਰਨਗੇ, ਚਾਰਾਂ ਦਿਸ਼ਾਵਾਂ ਦੇ ਲੋਕ ਆ ਕੇ ਫਿਰ ਸਾਡੀ ਪੂਜਾ ਕਰਨਗੇ, ਸਾਡੀ ਸੇਵਾ ਕਰਕੇ ਸਾਡੇ ਕੋਲ ਭੇਟਾਵਾਂ ਭੇਟ ਕਰਨਗੇ। ਪਹਿਲਾਂ ਸਾਡੇ ਮਨ ਵਿਚ ਇਹ ਆਸ ਸੀ।
ਜਬ ਕੋ ਨੰਦਨ ਤਿਨਕੇ ਜਨਮਿਓ, ਤਬ ਤੇ ਹਮ ਹੋਏ ਗਏ ਨਿਰਾਸ।
ਪਰ ਜਦੋਂ ਦਾ ਇਹਨਾਂ ਦੇ ਘਰ ਚ ਪੁੱਤਰ ਨੇ ਜਨਮ ਲੈ ਲਿਆ, ਸਾਡੀ ਇਹ ਆਸ ਵੀ ਜਾਂਦੀ ਰਹੀ। ਪਹਿਲਾਂ ਤੇ ਆਸ ਸੀ ਵੀ ਚਲੋ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰਿਆਈ ਸਾਡੇ ਕੋਲ ਆ ਜਾਏਗੀ, ਪਰ ਹੁਣ ਉਹ ਆਸ ਵੀ ਸਾਡੇ ਘਰ ਦੇ ਵਿਚ ਨਹੀਂ ਰਹੀ, ਸਾਡੇ ਮਨਾਂ ਵਿਚ ਉਹ ਆਸ ਨਹੀਂ ਰਹੀ, ਕਿਉਂਕਿ ਜਦੋਂ ਦਾ ਗੁਰੂ ਅਰਜਨ ਸਾਹਿਬ ਦੇ ਘਰ ਦੇ ਵਿਚ ਪੁੱਤਰ ਨੇ ਜਨਮ ਲੈ ਲਿਆ, ਉਸ ਵੇਲੇ ਤੋਂ ਬਾਅਦ ਅਸੀਂ ਹੋਰ ਵੀ ਜ਼ਿਆਦਾ ਨਿਰਾਸ਼ ਹੋ ਗਏ ਆ।
ਅਬ ਉਪਾਏ ਅਸ ਕਰ ਚਿਤ ਚਿਤਵਨ, ਜਿਸ ਤੇ ਬਾਲਕ ਹੋਏ ਵਿਨਾਸ਼।
ਇਹ ਦਾਈ, ਹੁਣ ਤੈਨੂੰ ਇਸ ਕਰਕੇ ਮੈਂ ਆਪਣੇ ਕੋਲ ਸੱਦਿਆ ਬੁਲਾਇਆ ਕਿ ਤੂੰ ਕੋਈ ਇਹੋ ਜਿਹਾ ਉਪਾਅ ਕਰ, ਇਹੋ ਜਿਹਾ ਸਾਧਨ ਕਰ, ਇਹੋ ਜਿਹੀ ਚਿਤਵਨੀ ਚਿਤਵ جہد اس بالک دا ناس ہو جائے، وہ بچے دا وناش ہو جائے، کوئی ایہو جا اپا تو سوچ کے مینو دس۔
پن تن کے جنمے نا آتمج ہمرے کاج ہوئے سب راس۔
جدو ایک بار انہاں دے اس پتر دا وناش ہو گیا نا شری ہرگوبند جی دا، تے انہاں تو بعد پھر انہاں دے گھر پتر نہیں جمنا، مڑ کے انہاں دے گھر کسے پتر دا جنم نہیں ہونا، تے پھر ساڈے سارے کام راس ہون گے، پھر ساڈے جنے کام نے او سارے کام ساڈے سبر جان گے، راس ہو جان گے۔
درب آد سندر سب وستو چون دش تے چل آئے آواس۔
ساڈے گھر دے وچ چاراں دشاواں چوں مایا پدارتھ سونیاں سونیاں وستواں پٹاواں پھر ساڈے گھر چل چل کے آیا کرن گیاں، جڑیاں اج انہاں دے گھر آؤندیاں نے نا۔ جے گرو ہرگوبند صاحب نوں تو کسے طریقے مار دیویں تے انہاں دے پتر دی موت تو بعد پھر ساڈے کام سدھ ہون گے، گرو ارجن صاحب تو بعد پھر سارا کچھ ساڈے کول آوے گا، چاراں دشاواں تو سکھ ساڈے کول آؤن گے، پدارتھ وستواں سونیاں سونیاں پٹاواں پھر ساڈے گھر چل کے آؤن گیاں۔
تب تیری بو کریں جیو کا بھوجن بسن سکل پروار۔
اے بھین جے تو میرا کام کر دے نا تے پھر میں تیرے سارے کام راس کراں گی، جدوں ساڈے گھر وستواں آؤن گیاں پدارتھ آؤن گے تے میں تینوں بھی کسے چیز دی کمی نہیں رہن دین لگی، تیرے گھر دے وچ ہر ایک چیز پہنچ دی کراں گی، تینوں منگن دی لوڑ نہیں پین لگی، ساری زندگی جنی دیر تک تو سنسار چ رہیں گی تیری تے تیرے پروار دی گزران میرے گھر وچوں چلے گی۔
نج کرتے ہم دے توئے کو آر تیرو جانے اپکار۔
میں اپنے گھر تو سب کچھ تیرے گھر وچ پہنچدا کراں گی، بھوجن بستر سب کچھ تیرے گھر پہنچاواں گی، تے جتھے میں تیرے گھر وچ ہر ایک وستو بھیجا کراں گی اوتھے میں تیرا بڑا بڑا اپکار ساری زندگی مناں گی، کہ میرے اتے تیرا بڑا بڑا پار اپکار ہے، تیرے بڑے پاری اپکار نوں میں اپنے سر تے مناں گی، پروان کراں گی۔
مہربان کے پتا پاس تے آدر میں کرواؤں ادھار۔
اے دائی جے تو میرا ایک کام کر دے شری ہرگوبند صاحب نوں مارن دا تے میں بابے مہربان دے پتا یعنی کہ اپنے پتی دیو بابے پرتھی چند تو بھی تیرا بڑا سنمان کراواں گی، مہربان دے پتا کولوں بھی تیرا بڑا ستکار کراواں گی، میں بڑیاں وستواں بڑے پدارتھ تینوں دواواں گی۔
اے کارج نج چاترتا تے کریں ابے اپجے سکھ سار۔
جڑا میرا کام ہے اپنی چترائی نال کسے طریقے نال کر، جے تو میرا یہ کام کر دیویں تے مینوں سارے سکھ مل جان گے، مینو سرب سکھاں دی پراپتی ہو جاوے گی۔
اک شت لیو رجت پن ابوں کرو کاج کو بلم وسار۔
آل پھڑ سو روپیہ ادو بڑے معنی رکھدا سی، پھر ایک غریب عورت واسطے تا بڑا ہی معنی رکھدا سی سو روپیہ، تو کرمو نے اس ویلے سو روپیہ دائی نو فڑایا تے دائی نو سو روپیہ فڑا کے کہندی آ لے پھڑ سو روپیہ ایک بار تو آ کام کر دے، تے جے تو میرا ایک کام کر دے گی تے ایسے کئی سینکڑے روپیے میں تیری چوڑی چ پاواں گی، ایسے کئی سو روپیے دا انعام میں تینو دیواں گی۔
بالک مرت ہمروہت لکھ چت پن نے کمی پرے پنڈار۔
بنا دیری تو جا کے میرا ایک کام کر دے، وہ بالک دی موت ہو جائے گی، یہ ساڈا ہت ہوے گا۔ دیکھو کتنا دویش تے کتنی دشمنی دی برتی کہ ایک بالک نو بھی مارن واسطے انہاں دے من دے وچ رنچک ماتر بھی کوئی دیا کرونا نہیں اپج رہی، حالانکہ وہ بالک کتنی دور ہے۔ بابے پرتھی چند دے سکے پراتا گرو ارجن صاحب دا سپتر پتیجا ہے نا سکا شری ہرگوبند صاحب، پر پھر بھی دویش ہے، ایرخ ہے، کرموں کہیں دیا بنا دیری تو میرا ایک کام کر دے، او بالک دی موت وچ ساڈا بڑا ہت ہے، پھر میں تینوں کسے چیز دی کمی نہیں رہن دین لگی، تیرے گھر دے پنڈار بھرے رہا کرنگے۔
ਇਮ ਕੈ ਬਸਤਰ ਆਪਨੋ ਲੈ ਕਰ ਦੀਨਸ ਤਿਸ ਕੇ ਉਪਰ ਡਾਰ।
ਕਰਮੋ ਨੇ ਬੜੀ ਸੋਹਣੀ ਪੁਸ਼ਾਕ ਸੀ ਇਹਦੀ ਆਪਣੀ, ਆਪਣੇ ਬਸਤਰ ਉਤਾਰ ਕੇ ਕਹਿੰਦੇ ਉਸ ਵੇਲੇ ਲਾਗੇ ਪਏ ਜਿਹੜੇ ਬਸਤਰ ਸਨ ਉਹ ਉਸ ਵੇਲੇ ਕਰਮੋ ਨੇ ਦਾਈ ਦੇ ਸਰੀਰ ਤੇ ਪਾ ਦਿੱਤੇ। ਆਖਿਆ ਭੈਣ ਅੱਜ ਤੋਂ ਬਾਅਦ ਆਪਾਂ ਦੋਵੇਂ ਭੈਣਾਂ ਵਾਂਗੂ ਰਹਾਂਗੀਆਂ, ਪਰ ਤੂੰ ਮੇਰਾ ਇਹ ਕੰਮ ਕਰ ਦੇ, ਮੈਂ ਤੇਰਾ ਬੜਾ ਅਹਿਸਾਨ ਮੰਨਾਂਗੀ, ਤੇਰਾ ਬੜਾ ਉਪਕਾਰ ਮੰਨਾਂਗੀ। ਉਸ ਵੇਲੇ ਆਪਣੇ ਬਸਤਰ ਕਹਿੰਦੇ ਕਰਮੋ ਨੇ ਇਸ ਦਾਈ ਦੇ ਸਰੀਰ ਉੱਤੇ ਪਾਏ ਹਨ।
ਅਤ ਸਨੇ ਕੀ ਬਾਤ ਬਖਾਨਤ ਕਹਿ ਕਹਿ ਕਬੂ ਪਰ ਦ੍ਰਿਗ ਬਾਰ।
ਬੜੇ ਸਨੇਹ ਨਾਲ ਬੜੇ ਮੋਹ ਦੀਆਂ ਗੱਲਾਂ ਕਰ ਕਰਕੇ ਉਸ ਦਾਈ ਨੂੰ ਬੜੇ ਪਿਆਰ ਨਾਲ ਗੱਲਾਂ ਕਹਿ ਕਹਿ ਕੇ ਆਪਣੇ ਵਸ ਵਿਚ ਕਰਦੀ ਹੈ ਕਰਮੋ, ਤੇ ਕਦੇ ਕਦੇ ਮਗਰਮੱਛ ਦੇ ਜਿਹੜੇ ਆਂਸੂ ਨੇ ਉਹ ਵੀ ਰੋਂਦੀ ਹੈ ਕਰਮੋ, ਅੱਖਾਂ ਵੀ ਭਰ ਆਉਂਦੀ ਹੈ ਕਦੇ ਕਦੇ ਗੱਲਾਂ ਕਰਦਿਆਂ।
ਤਾਏ ਕਰੂਰ ਕਰਮਾ ਅਤ ਪਾਪਨ ਸੁਨ ਕਰ ਹਰ ਕੀ ਧੀਰਜ ਦੀਨ।
ਜਿਹੜੀ ਦਾਈ ਸੀ ਕਰੂਰ ਕਰਮਾ ਭੈੜੇ ਕਰਮਾ ਵਾਲੀ, ਕਹਿੰਦੇ ਇਹ ਦਾਈ ਉਹ ਦਾਈ ਦੇ ਸਮਾਨ ਹੀ ਹੈ ਜਿਹੜੀ ਭਗਵਾਨ ਕ੍ਰਿਸ਼ਨ ਨੂੰ ਮਾਰਨ ਆਈ ਸੀ, ਉਹਦਾ ਨਾਂ ਵੀ ਪੂਤਣਾ ਦਾਈ ਸੀ, ਉਹ ਵੀ ਦਾਈ ਸੀ ਪਰ ਉਹ ਰਾਕਸ਼ਣੀ ਸੀ, ਉਸੇ ਰਾਕਸ਼ਣ ਦਾ ਹੀ ਅਵਤਾਰ ਕਹਿ ਲਈ ਇਸ ਦਾਈ ਨੂੰ। ਕਹਿੰਦੇ ਦਾਈ ਕਰੂਰ ਕਰਮਾ ਭੈੜੇ ਕਰਮਾ ਵਾਲੀ ਬੜੀ ਖੁਸ਼ ਹੋਈ ਕਰਮੋ ਦੀਆਂ ਗੱਲਾਂ ਸੁਣ ਕੇ, ਇਹਨੂੰ ਧੀਰਜ ਦਿੰਦੀ ਹੈ, ਹੌਸਲਾ ਦਿੰਦੀ ਹੈ, ਬੀਬੀ ਤੂੰ ਖੁਸ਼ ਰਹਿ, ਤੇਰਾ ਇਹ ਕੰਮ ਮੈਂ ਜ਼ਰੂਰ ਕਰਾਂਗੀ।
ਦੁਖੀ ਨਾ ਹੋ ਕਰੋ ਮੈਂ ਤੋਹਿਤ ਰਚੋ ਕਪਟ ਕੋ ਲੈ ਨਾ ਚੀਨ।
ਤੂੰ ਆਪਣੇ ਮਨ ਦੇ ਵਿੱਚ ਦੁੱਖ ਨਾ ਮਨਾ, ਮੈਂ ਤੇਰਾ ਇਹ ਕੰਮ ਜ਼ਰੂਰ ਕਰਾਂਗੀ, ਤੇਰੇ ਹਿੱਤ ਵਾਸਤੇ ਕਰਾਂਗੀ, ਇਹੋ ਜਿਹਾ ਕਪਟ ਕਰਾਂਗੀ ਕਿ ਕਿਸੇ ਨੂੰ ਕੰਨੋ ਕੰਨੀ ਖਬਰ ਵੀ ਨਹੀਂ ਹੋਣ ਲੱਗੀ, ਤੇ ਮੈਂ ਉਸ ਬੱਚੇ ਨੂੰ ਵੀ ਮਾਰ ਦਿਆਂਗੀ, ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿਆਂਗੀ, ਕੰਨੋ ਕੰਨੀ ਖਬਰ ਤੱਕ ਨਹੀਂ ਹੋਣ ਦਿਆਂਗੀ, ਇਹੋ ਜਿਹਾ ਕਪਟ ਰਚਾਂਗੀ।
ਤੁਮਰੇ ਸੁਖ ਤੇ ਹੈ ਸੁਖ ਮੋਕੋ ਖਾਨ ਪਾਨ ਕੀ ਸਭ ਸੁਧ ਲੀਨ।
ਤੇਰੇ ਸੁਖ ਨਾਲ ਮੈਨੂੰ ਸੁਖ ਹੈ, ਤੂੰ ਮੇਰੇ ਖਾਣ ਦੀ ਪਾਣ ਦੀ ਸਾਰੀ ਸੁਧ ਤੂੰ ਹੀ ਲੈਣੀ ਹੈ ਬੀਬੀ ਕਰਮੋ, ਤੇਰੇ ਸੁਖ ਕਰਕੇ ਮੈਨੂੰ ਸੁਖ ਪ੍ਰਾਪਤ ਹੋਣਾ।
ਸੋ ਉੱਠ ਗਏ ਕਾਂ ਤਿੰਨ ਸਾਥੇ ਲੈਣ ਦੇਣ ਕੁਛ ਨਾਏ ਨਕੀਨ।
ਨਾਲੇ ਗੁਰੂ ਅਰਜਨ ਸਾਹਿਬ ਤੇ ਗੰਗਾ ਜੀ ਹੋਣੀ ਉਹ ਤਾਂ ਇਹ ਨਗਰ ਛੱਡ ਕੇ ਉੱਠ ਕੇ ਟੋਰੀ ਗਏ ਨੇ, ਉਹਨਾਂ ਨਾਲ ਮੇਰਾ ਕੀ ਲੈਣ ਦੇਣ। ਹੁਣ ਮੇਰਾ ਲੈਣ ਦੇਣ ਤੇ ਤੁਹਾਡੇ ਨਾਲ ਹੀ ਹੋਣਾ, ਤੁਸੀਂ ਇੱਥੇ ਰਹਿੰਦੇ ਹੋ, ਮੈਂ ਤੁਹਾਡੇ ਨਗਰ ਚ ਰਹਿੰਦੀ ਹਾਂ, ਉਹ ਤਾਂ ਇੱਥੋਂ ਉੱਠ ਕੇ ਟੋਰੀ ਗਏ ਨੇ ਨਗਰ ਛੱਡ ਕੇ, ਉਹਨਾਂ ਨਾਲ ਮੇਰਾ ਹੁਣ ਕੀ ਲੈਣ ਦੇਣ ਹੈ।
ਚਿਤ ਬਾਂਚਤ ਇਹ ਕਾਰਜ ਮੋਕੋ ਪਰ ਹੋ ਮੈਂ ਅਬ ਬਿਲਮ ਵਿਸਾਰ।
ਮੇਰੇ ਮਨ ਵਿੱਚ ਇਹ ਬਾਂਛਾ ਕਿ ਮੈਂ ਤੇਰਾ ਇਹ ਕਾਰਜ ਹੁਣ ਬਿਨਾਂ ਦੇਰੀ ਤੋਂ ਕਰਾਂਗੀ, ਇੱਕ ਅੱਧੇ ਰੋਜ਼ ਵਿੱਚ ਹੀ ਮੈਂ ਇਹ ਤੇਰਾ ਕੰਮ ਜ਼ਰੂਰ ਕਰਕੇ ਨੇਪਰੇ ਚੜਾਵਾਂਗੀ।
ਚਿੰਤਾ ਰੰਚਕ ਹੂੰ ਨੈ ਕੀਜੈ ਨਿਸ਼ਚੇ ਲਖੋ ਸੁਧਾਰੀ ਕਾਰ।
ਕਰਮੋ ਤੂੰ ਆਪਣੇ ਚਿੱਤ ਚ ਚਿੰਤਾ ਨਾ ਕਰ, ਚਿੰਤਾ ਛੱਡ ਦੇ, ਇਹ ਸਮਝ ਲੈ ਵੀ ਤੇਰਾ ਇਹ ਕੰਮ ਹੋ ਗਿਆ, ਤੂੰ ਇਹ ਸਮਝ ਲੈ ਵੀ ਤੇਰਾ ਇਹ ਕੰਮ ਹੋ ਗਿਆ, ਤੂੰ ਆਪਣੇ ਚਿੱਤ ਚੋਂ ਚਿੰਤਾ ਤਿਆਗ ਦੇ, ਤੇ ਸਮਝ ਲੈ ਵੀ ਤੇਰਾ ਕੰਮ ਇਹ ਹੋ ਚੁੱਕਾ।
ਮੇਰੋ ਦਰੋਹ ਪ੍ਰਥਮ ਈ ਤਿੰਨ ਸੌ ਅਪਰ ਤਾਏ ਕੋ ਲੀਨ ਹਕਾਰ।
ਕਰੂਰ ਕਰਮਾ ਦਾਈ ਕਹਿੰਦੀ ਮੈਨੂੰ ਵੀ ਬੜਾ ਗੁੱਸਾ ਗੰਗਾ ਜੀ ਉੱਤੇ, ਤੁਹਾਡਾ ਕੱਲਾ ਗੁੱਸਾ ਨੀ ਕਰਮੋ ਜੀ, ਮੇਰਾ ਵੀ ਬੜਾ ਗੁੱਸਾ ਉਹਨਾਂ ਤੇ, ਉਹਨਾਂ ਨੇ ਮੈਨੂੰ ਨੀ ਸੱਦਿਆ ਜਦੋਂ ਉਸ ਬੱਚੇ ਦਾ ਜਨਮ ਹੋਇਆ, ਮੇਰੀ ਥਾਂ ਤੇ ਉਹਨਾਂ ਨੇ ਕਿਸੇ ਹੋਰ ਦਾਈ ਨੂੰ ਸੱਦਿਆ, ਜੇ ਮੈਨੂੰ ਬੁਲਾਉਂਦੇ ਤੇ ਮੈਂ ਉਹਨਾਂ ਕੋਲੋਂ ਦਾਨ ਦਕਸ਼ਿਣਾ ਲੈਣੀ ਸੀ, ਪਰ ਉਹਨਾਂ ਨੇ ਮੇਰਾ ਹੱਕ ਖੋਇਆ, ਮੇਰੀ ਵੀ ਉਹਨਾਂ ਨਾਲ ਦੁਸ਼ਮਣੀ ਹੈ, ਮੇਰਾ ਵੀ ਉਹਨਾਂ ਨਾਲ ਵੈਰ ਹੈ, ਕਿਉਂਕਿ ਉਹਨਾਂ ਨੇ ਮੇਰੀ ਥਾਂ ਤੇ ਕਿਸੇ ਦੂਸਰੀ ਦਾਈ ਨੂੰ ਸੱਦਿਆ।
ਨਹੀਂ ਆਵਾਨ ਮੋਕੋ ਕੀਨਸ ਨੈ ਕੁਛ ਦੀਨਸ ਬਹੁ ਬੋਰੇ ਆਰ।
ਮੈਨੂੰ ਆਪਣੇ ਕੋਲ ਨੀ ਸੱਦਿਆ ਨਾ ਬੁਲਾਇਆ, ਚਲੋ ਜੇ ਮੇਰੀ ਥਾਂ ਕਿਸੇ ਦੂਜੇ ਨੂੰ ਸੱਦਿਆ ਤੇ ਘੱਟੋ ਘੱਟ ਮੈਨੂੰ ਬੁਲਾ ਕੇ ਭੇਟਾ ਤਾਂ ਦਿੰਦੇ, ਮੇਰਾ ਹੱਕ ਤਾਂ ਦਿੰਦੇ, ਮੈਂ ਉਹਨਾਂ ਦੇ ਨਗਰ ਦੀ ਰਹਿਣ ਵਾਲੀ ਦਾਈ ਸਾਂ, ਉਹਨਾਂ ਨੇ ਮੇਰਾ ਵੀ ਕੋਈ ਭਲਾ ਨੀ ਸੋਚਿਆ, ਉਹਨਾਂ ਨੇ ਮੇਰੀ ਕੋਈ ਚੰਗਿਆਈ ਨੀ ਸੋਚੀ, ਇਸ ਕਰਕੇ ਕਰਮੋ ਇਹ ਦੁਸ਼ਮਣੀ ਕੱਲੀ ਤੇਰੀ ਨਹੀਂ ਮੇਰੀ ਵੀ ਦੁਸ਼ਮਣੀ ਹੈ, میں اس بچے نو جیوندہ نہیں رہن دیوانگی.
لگے سول مجھ تن کے منگل,
انہاں دیاں خوشیاں مینوں سول وانگو چپ دیاں نے.
جس کے ہاتھ ہوئے ماں سکھ موئے,
اس بچے نو جے میں مارانگی اونوں مار کے میرے کلیجے نو ٹھنڈ پوے گی, مینو بڑا ہی سکھ پراپت ہوئے گا, مینو بڑی خوشی ہوئے گی.
پرتھیے کی باما سب سن کے کہے کہ ساد ساد بوئے توئے.
جدو دائی نے گلہ کہیاں سن کے کرمو بولی, کہن لگی شباش ہے پینا تیرے شباش ہے, تو بڑی ودیا گل کیتی جے, تو تا میرے من دی گل کہہ کے اپنے مکھوں سنائی ہے.
پیو پروس لکھی بدھ دیرگ تجھی تے کارج سدھوئے.
مینو پروسہ بن گیا کہ ہے داسی ہے دائی تیری بڑی دیرگ بدھی ہے, تیرا دماغ بڑا ہے, تیری بڑی تیکشن بدھی ہے, مینو سمجھ آ گئی ہے کہ اے کام ہن تیرے کولوں ہی سدھ ہوئے گا, اے مینو بھروسہ بن گیا.
اس پرکار نسچے کر دونوں دربدا گن پاپ اروئے.
کرموں تے اس دائی دوہاں نے مل کے دربدھی پیڑی بدھی دے نال پیڑی مسلط کیتی ہے, ماڑی مسلط کیتی ہے, پیڑی صلاح کیتی ہے.
لے کچھ درب سدن میں آئی رنگ دار امبر تن تار.
100 روپیہ کرموں نے دتا سی, دائی بڑی خوش کہ 100 روپیہ مینو پراپت ہو گیا, حال یہو جی ہور کئی 100 روپیے میں لینے نے نہ کولوں. خوش ہو کے دائی گھر آئی, بڑے سونے رنگ دار کپڑے کرموں نے دتے سن, وہ بڑے سونے رنگ دار بستر دائی نے اپنے شریر تے پائے.
رچر بھوکن پیرے رچ کر مکھ پخار درگ انجن ڈار.
بڑے سونے گہنے شریر تے پائے, چنگی طرح منہ وٹنے نال مل مل دھویا, تے پھر اکھاں دے وچ نے کالے رنگ دا کجل بھی پا لیا, چنگا سونا سروپ اپنا تیار کرن لگی ہے پوتنا.
جہر اجاہر کر لے رگ رہے ہو نج استن جگ لے پسدار.
اپنے استھنا دے نال جہر مل لیا, بڑا پینک جہر سی جنو اجہر جہر کہندے ہن, او پیانک جہر جیڑا سی جنو بڑا پیانک جہر کہہ سکدے ہیں, جیدی بڑی پیڑی تاثیر سی, او جہر نے اپنے استھنا دے نال لایا.
شوشک کین پن انگیا پیری پنتھ وڈالی کے پگ تار.
استھنا نال جہر لا کے اُدا لیپ کر لیا اور اُنو چنگی طرح سکا کے پھر سونے کپڑے بستر دھارن کر لے اس دائی نے, اور کپڑے بستر شریر تے دھارن کر کے وڈالی گرام نو جتھے مارا چھویں پاتشاہ دا اوتار ہویا اس پاسے نو ایک کپٹ پار کے اپنے من چ پاپ چتب کے چل پئے.
درب لوب تے چونپ چوگنی ہت سس کو میں لےوں انعام.
تن دے لالچ کر کے بڑی چونپ اے تے من چ بڑا چاؤ لگا ہویا دائی دے ہردے چ, اور من چ سوچ دی ہے کہ جے میں اس بچے نو چھیتی مار دتا تے اس بچے نو مار کے مینوں بڑے انعام ملنے نے, مینو بڑیاں خوشیاں ملنیاں ہیں, بڑے انعام دی پراپتی ہونی ہے.
سکل آر بل کی گجران جو ہوئے موئے کر اس کام.
میری ساری زندگی دے کام سدر جان گے, مینو ساری زندگی کوئی کام نہیں کرنا پینا, جے میں ایک کام کرا وا اس بچے نو مارن دا تے میری ساری زندگی گجران چلدی رہے گی, کرموں دے گھر چو مینو ساری زندگی پیسے آندے رہن گے, بابے پرتھی چند دے گھروں مینو ساری زندگی پدارتھ ملتے رہن گے, جے اے کام میں کر کے چھتی آ جاواں.
ات گنگا نے کر چالیسا برتے بانسری تے ابھیرام.
ادھروں اے پوتنا دائی چل پئی ہے امرتسر صاحب تو وڈالی نو, ادھر وڈالی نگر دے وچ ماتا گنگا جی, دھن گرو ہرگوبند صاحب چھویں پاتشاہ جی دی عمر 40 دن دی ہو چکی ہے, 40 بتیت ہو چکا ہے, اور ماتا گنگا جی نے اپنی ساری بنس دی کل سندر ریت کیتی ہے.
نت پرت استو نئے نئے بو پریا ست جب کو جنمے او تام.
پیارے جی پتر دا جنم جدوں دا گھر وچ ہویا, ماتا گنگا روز ہی کوئی نہ کوئی اتسو کردے نے, روز ہی گھر دے وچ کوئی نہ کوئی خوشی منائی جاندی ہے, کدے کتوں سنگت آؤندی ہے کدے کتوں روز ہی بدائیاں گرو گھر دے وچ بجدیاں رہندیاں ہیں منگل چار دے آنند ماتا گنگا دے ویڑے چ ہندے رہندے نے
پیو آنند بلند نند تے درب برند دے لیتی اسیس
ماتا گنگا جی دے ہردے چ بڑا آنند ہے گھر دے وچ پتر دا جنم ہویا او دے جنم دی بڑی خوشی ہے اور بہت ساری مایا ماتا گنگا جی چھویں پاتشاہ دے سیس تو وارنے کر کر منگتیاں دیاں چوڑیاں چ پاؤندے جڑیاں منگن آؤندیاں استریاں انہاں دیاں چوڑیاں چ پاؤندے اور انہاں استریاں کولوں اسیساں لیندے ہن
وہ گرامن کی بام آئے کر سس ابھیرام کام میں دیس
بہت سارے نگراں تو استریاں چل کے آؤندیاں ماں گنگا دے کول تے بڑے ستکار نال چاؤ نال آ کے اسیساں دیندیاں نے
سادر تن کو پانچت بخشت ڈرت مات نے کہ دور سیس
ماتا جی ہر ایک آئی ہوئی استری نو بڑے ستکار نال انہاں نو مایا وستر آدک بنڈ دے من چ ماتا دے ڈر بھی ہوندا ہے ماتا گنگا جی دے کہ کوئی استری دکھی ہو کے نہ جاوے کتے کسے استری دے منہ چو میرے پتر پرتی بادا سیس نہ نکل آوے اس کر کے ساریاں استریاں نو ماتا گنگا جی پرسن چت کر کے ٹور دے ہن
سادر تن کو باچت بخشت ڈرت مات نے کہ دور سیس شرے سیت جم چیت کیت بچ لہت مہت مد کر بخشیش
شرے سہت خوشی سہت جمیں ماتا جی چاہندے نے اسی طرح دا دان انہاں دی چھوڑی وچ پا کے بخش کے پاؤندے نے اور بدلے چ انہاں استریاں کولوں آسیساں منگدے نے ماتا گنگا جی استریاں نو آپ کہندے سبندر کر کے میرے لال نو آسیساں دیو کہ میرے لال دی چراں تک لمیری عمر ہوے دیرگایو والا ہوے ایداں دیاں آسیساں او استریاں بھی دیندیاں نے
دوراچارنی منگل سمے آئے پرویشی گرو نکیت
گرو گھر وچ منگل ہو رہے نے گرو گھر چ خوشیاں ہو رہی نے گرو گھر چ کھیڑے برت رہے نے تے گرو گھر دے اس منگل دے سمے دوراچارنی پوتنا دائی بھی آ پہنچی امرتسر صاحب تو کرمو دی بھیجی ہوئی کرمو دی پڑھائی ہوئی استھنا نو زہر لا کے بکھ لا کے اے دوراچارنی استری اینے نو گرو گھر دے وچ منگل دے سمے خوشیاں دے سمے آ پہنچی
ادک پیر نارن کی جہ کے جتھا جوگ آدر کو دیت
ماتا گنگا دے ویڑے چ بڑی بھیڑ لگی ہوئی سی استریاں دے جتھے کتھے استریاں بیٹھیاں سن اے جدوں دائی آئی اینے بڑے سونے کپڑے بستر گہنے شریر تے پائے ہوئے جنیاں استریاں اینوں ستکار دیندیاں نے ستکار دے کے اگے نو ٹور دیاں نے
کتک بال کو درشن کرتی کتک سراحت پریت سمیت
کئی گرو صاحب جی دے درشن کر رہی سی استریاں اتھے بیٹھی چھویں پاتشاہ دے تے کئی بڑیاں پریت نال گرو ہرگوبند صاحب چھویں پاتشاہ جی دی سلاگا کر رہی سن
کتک لیت اچھنگ دلارت کتک بگست دنتن سیت
کئی ستگرا نو گود چ لے کے چک کے دلار دیاں نے تے کئی کھڑ کھڑ کے ہسدیاں جدو ہسدیاں تے دنداں دیاں پنگتیاں چمکدیاں ہن
دوہرا بستر بھوکن دیکھ شب آدر ساتھ بٹھائے
جڑی دائی آئی ہے پوتنا کپٹی بال کاتنی کپٹ ہے پری ایہو جی بال کاتنی جڑی یہ استری آئی ہے انہیں بڑے سندر بستر پائے ہوئے گہنے بڑے سندر پائے ہوئے اے دے ویکھ کے گہنے تے بستر جنیاں دوجیاں استریاں نے دا بڑا آدر کر رہی ہیں اے دا بڑا ستکار کر رہی ہیں تے آدر نال ستکار تے سنمان نال نو اگے جا کے بٹھایا ہے
استرن کے سمودائے میں اترن بات چلائے
استریاں دے اس اکٹھ دے وچ پتراں دیاں گلاں چھڑ پئیاں اے جڑی دائی نے آپ پتراں دیاں گلاں چھیڑ لیاں وچ بیٹھ کے
سویا چند سبن بکے گنگا مرد بچ کے
اینے نو ماتا گنگا جی اتھے آ گئے وچے بیٹھے سن ਸਾਰਿਆਂ ਵਿੱਚ ਬੈਠੇ ਮਾਤਾ ਗੰਗਾ ਜੀ ਬੋਲੇ
ਦੋ ਇੱਕ ਦਿਨ ਤੇ ਅਨਮਨ ਨੰਦ
ਮਾਤਾ ਗੰਗਾ ਜੀ ਬੋਲੇ ਕਿ ਦੋ ਦਿਨ ਹੋ ਗਏ ਨੇ ਪਤਾ ਨੀ ਮੇਰੇ ਲਾਲ ਨੂੰ ਕੀ ਹੋਇਆ ਮਾਤਾ ਗੰਗਾ ਜੀ ਬੋਲੇ ਕਿ ਦੋ ਕੁ ਦਿਨ ਹੋ ਗਏ ਨੇ ਪਤਾ ਨੀ ਮੇਰੇ ਲਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਮਨ ਅਨਮਣਾ ਜਿਹਾ ਹੋਇਆ ਉਦਾਸ ਜੇ ਰਹਿੰਦੇ ਨੇ ਕੋਈ ਇਹਨਾਂ ਦੇ ਚਿਹਰੇ ਤੇ ਖੇੜਾ ਨੀ ਦਿਸਦਾ
ਅਸਤਨ ਲੇਤ ਨਾ ਰੁਚਕਾਰ ਮੁਖ ਅਸਤਨ ਲੇਤ ਨਾ ਰੁਚਕਾਰ ਮੁਖ ਮੈਂ ਕੋ ਦੁੱਖ ਸੁਖ ਨੈ ਮੋਏ ਬਿਲੰਦ
ਔਰ ਖੁਸ਼ੀ ਦੇ ਨਾਲ ਦੁੱਧ ਨੀ ਪੇ ਪੀਂਦੇ ਦੋ ਦਿਨ ਹੋ ਗਏ ਨੇ ਮੈਨੂੰ ਵੇਖਦੀ ਨੂੰ ਪਤਾ ਨੀ ਲਾਲ ਜੀ ਨੂੰ ਕੀ ਹੋਇਆ ਇਹ ਦੋ ਦਿਨਾਂ ਤੋਂ ਦੁੱਧ ਨੀ ਫੜ ਰਹੇ ਦੁੱਧ ਅੰਗੀਕਾਰ ਨੀ ਕਰ ਰਹੇ
ਜਿਤਕ ਬ੍ਰਿਧ ਉਪਚਾਰਨ ਪਾਖਤ ਗੁਰਤੀ ਆਦ ਦੇ ਉਹ ਸੁਖ ਕੰਦ
ਮੈਨੂੰ ਜਿਵੇਂ ਜਿਵੇਂ ਬਜੁਰਗ ਮਾਈਆਂ ਨੇ ਦੱਸਿਆ ਮੈਂ ਉਪਚਾਰ ਵੀ ਕਰਕੇ ਵੇਖ ਲਏ ਨੇ ਗੁੜਤੀ ਆਦਿਕ ਦੇ ਕੇ ਵੀ ਵੇਖ ਲਈ ਹੈ ਪਰ ਪਤਾ ਨੀ ਬਾਲ ਸ੍ਰੀ ਹਰਗੋਬਿੰਦ ਜੀ ਨੂੰ ਕੀ ਹੋਇਆ ਕਿ ਦੋ ਕੁ ਦਿਨਾਂ ਤੋਂ ਦੁੱਧ ਨੀ ਫੜ ਰਹੇ ਦੁੱਧ ਨੀ ਲੈ ਰਹੇ
ਭਾਤ ਪਾਏ ਕਰ ਦੁਸ਼ਟਾ ਬੋਲੀ ਕ੍ਰਿਸ਼ਨ ਪੂਤਨਾ ਕੇਰ ਮਨਿੰਦ
ਜਿਹੜੀ ਪੂਤਨਾ ਦਾਈ ਆਈ ਹੋਈ ਸੀ ਇੱਥੇ ਬੈਠੀ ਕਪਟ ਘਾਤ ਨੀ ਇਹ ਬੋਲੀ ਉਸ ਵੇਲੇ ਨੂੰ ਸਮਾਂ ਮਿਲ ਗਿਆ ਬੋਲਣ ਦਾ ਜਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਹੀ ਪਹਿਲਾਂ ਇਹੋ ਜਿਹੀ ਵਿਉਂਤਬੰਦੀ ਬਣਾ ਦਿੱਤੀ ਸੀ ਆਪ ਹੀ ਸਤਿਗੁਰੂ ਜੀ ਦੋ ਕੁ ਦਿਨਾਂ ਤੋਂ ਆਪ ਹੀ ਦੁੱਧ ਨਹੀਂ ਸੀ ਛਕ ਰਹੇ ਤਾਂ ਜੋ ਮਾਤਾ ਗੰਗਾ ਇਸ ਗੱਲ ਦਾ ਜ਼ਿਕਰ ਕਰੇ ਕਹਿੰਦੇ ਸਮਾਂ ਪਾਪ ਪ੍ਰਾਪਤ ਕਰਕੇ ਉਹ ਜਿਹੜੀ ਦਾਈ ਸੀ ਨਾ ਉਹ ਬੋਲ ਪਈ ਲਾਗਿਓ ਕਹਿਣ ਲੱਗੇ
ਮੋਏ ਵਿਖੇ ਗੁਣ ਦਿਓ ਪ੍ਰਭੂ ਨੇ ਬਹੁ ਬਾਲਕ ਤੇ ਮੈਂ ਪਤੀ ਆਏ
ਕਹਿਣ ਲੱਗੇ ਜੀ ਮੈਂ ਤੁਹਾਨੂੰ ਹੁਣ ਆਪਣੀ ਖਾਸੀਅਤ ਆਪ ਦੱਸਾਂ ਵੀ ਮੇਰੀ ਤੇ ਖਾਸੀਅਤ ਕੀ ਹੈ ਮੇਰੇ ਵਿੱਚ ਕੀ ਗੁਣ ਹੈ ਪਰਮੇਸ਼ਰ ਵੱਲੋਂ ਮੇਰੇ ਵਿੱਚ ਇੱਕ ਗੁਣ ਪਰਮੇਸ਼ਰ ਨੇ ਮੈਨੂੰ ਦਿੱਤਾ ਹੋਇਆ ਮੈਂ ਬੜੇ ਬੱਚਿਆਂ ਤੇ ਇਹ ਗੱਲ ਅਜਮਾ ਕੇ ਵੇਖੀ ਹੈ ਬੜੇ ਬਾਲਕਾਂ ਦੇ ਉੱਤੇ ਮੈਂ ਇਹ ਗੱਲ ਪਤਿਆ ਕੇ ਅਜਮਾ ਕੇ ਵੇਖੀ ਹੋਈ ਹੈ
ਪਾਨ ਕਰੇ ਜੋ ਅਸਤਨ ਮੇਰੇ ਜਿਸ ਸਿਸ ਕੇ ਦੁੱਖ ਨਿਕਟ ਨ ਆਏ
ਜਿਹੜਾ ਕੋਈ ਬੱਚਾ ਮੇਰੇ ਅਸਥਣਾ ਤੋਂ ਦੁੱਧ ਪੀਂਦਾ ਹੈ ਮੇਰੇ ਅਸਥਣਾ ਨੂੰ ਚੁੰਘਦਾ ਕਹਿੰਦੇ ਉਸ ਬੱਚੇ ਦੇ ਕਿਸੇ ਪ੍ਰਕਾਰ ਦਾ ਦੁੱਖ ਨੇੜੇ ਨਹੀਂ ਆਉਂਦਾ ਉਹ ਬੱਚੇ ਦੇ ਰੋਗ ਹੀ ਕੱਟੇ ਜਾਂਦੇ ਨੇ ਉਸ ਬੱਚੇ ਦੇ ਦੁੱਖ ਹੀ ਦੂਰ ਹੋ ਜਾਂਦੇ ਨੇ
ਹਰੇ ਅਰੁਚ ਕੋ ਤਤ ਛਿਨ ਛੁੱਧ ਤੈ ਹਰ ਬਲਾ ਸੋ ਅਦਕ ਬਿਰਦਾਏ
ਬੱਚਾ ਮੇਰੇ ਅਸਥਣਾ ਤੋਂ ਦੁੱਧ ਪੀਂਦਾ ਉਹਦੀ ਅਰੁਚੀ ਖਤਮ ਹੋ ਜਾਂਦੀ ਹੈ ਉਹਦੇ ਰੋਗ ਕੱਟੇ ਜਾਂਦੇ ਨੇ ਔਰ ਉਸ ਬੱਚੇ ਦੀ ਉਮਰ ਵੀ ਵੱਡੀ ਹੁੰਦੀ ਹੈ ਉਹ ਬੱਚੇ ਦੀ ਉਮਰ ਵੀ ਦੀਰਘ ਹੁੰਦੀ ਹੈ
ਰਹੇ ਨਿਰੋਵਾ ਸੁਖ ਸੋ ਬਹਿ ਮੈਂ ਨੈ ਔਸ਼ਧੀ ਕੀ ਚਾਰਾਏ
ਸਾਰੀ ਜ਼ਿੰਦਗੀ ਉਹ ਬੱਚਾ ਨਿਰੋਆ ਰਹਿੰਦਾ ਉਸ ਬੱਚੇ ਨੂੰ ਕੋਈ ਰੋਗ ਲੱਗਦਾ ਹੀ ਨਹੀਂ ਸਾਰੀ ਜ਼ਿੰਦਗੀ ਔਰ ਉਸ ਬੱਚੇ ਨੂੰ ਕਿਸੇ ਪ੍ਰਕਾਰ ਦੀ ਦਵਾਈ ਦੀ ਵੀ ਲੋੜ ਨਹੀਂ ਰਹਿੰਦੀ ਉਸ ਬੱਚੇ ਨੂੰ ਕੋਈ ਦਵਾਈ ਦੀ ਵੀ ਲੋੜ ਨਹੀਂ ਰਹਿੰਦੀ ਔਸ਼ਧੀ ਵੀ ਲੋੜ ਨਹੀਂ ਰਹਿੰਦੀ
ਰਾਮਦਾਸਪੁਰ ਮੈਂ ਬਾਸਨ ਕੀ ਨਾ ਜਬ ਤੇ ਤੁਮ ਆਏ ਸਥਾਏ
ਇਹ ਮਾਤਾ ਜੀ ਜਦੋਂ ਦੇ ਤੁਸੀਂ ਇੱਥੇ ਆਏ ਹੋ ਮੈਂ ਗੁਰੂ ਰਾਮਦਾਸ ਜੀ ਦੀ ਨਗਰੀ ਚ ਉਦੋਂ ਦੀ ਰਹਿ ਰਹੀ ਹਾਂ ਉੱਥੇ ਉਥੋਂ ਦਾ ਉਦੋਂ ਦਾ ਮੇਰਾ ਉੱਥੇ ਨਿਵਾਸ ਹੈ
ਮਮ ਗੁਣ ਸੁਣ ਕੇ ਪ੍ਰਿਥੀਏ ਆਨੀ ਸੁਤਵੰਤੀ ਤੀਏ ਸਭ ਡਿੱਗ ਆਏ
ਮੇਰੇ ਗੁਣ ਸੁਣ ਕੇ ਬਾਬਾ ਪ੍ਰਿਥੀ ਚੰਦ ਜੀ ਮੈਨੂੰ ਲੈ ਕੇ ਆਏ ਨੇ ਰਾਮਦਾਸ ਦੀ ਨਗਰੀ ਵਿੱਚ ਅੰਮ੍ਰਿਤਸਰ ਸ਼ਹਿਰ ਚ ਮੈਂ ਰਹਿੰਦੀ ਹਾਂ ਤੇ ਮੇਰੇ ਗੁਣ ਸੁਣ ਕੇ ਬਾਬਾ ਪ੍ਰਿਥੀ ਚੰਦ ਜੀ ਮੈਨੂੰ ਉੱਥੇ ਲਿਆਏ ਨੇ ਬੜੀਆਂ ਪੁੱਤਰਾਂ ਵਾਲੀਆਂ ਇਸਤਰੀਆਂ ਮੇਰੇ ਘਰ ਵਿੱਚ ਚੱਲ ਚੱਲ ਕੇ ਆਉਂਦੀਆਂ ਆਪਣੇ ਪੁੱਤਰਾਂ ਨੂੰ ਲੈ ਕੇ
ਇੱਕ ਦੋਏ ਦਿਨ ਅਸਤਨ ਦੇ ਮੇਰੋ ਰੁਜ ਗਵਾਏ ਗਮਨੀ ਸਮੁਦਾਏ
ਇੱਕ ਇੱਕ ਦਿਨ ਜਾਂ ਦੋ ਦੋ ਦਿਨ ਜਦੋਂ ਉਹਨਾਂ ਬੱਚਿਆਂ ਨੇ ਮੇਰੇ ਅਸਥਨਾ ਤੋਂ ਦੁੱਧ ਪੀਤਾ ਉਹਨਾਂ ਬੱਚਿਆਂ ਦੇ ਰੋਗ ਕੱਟੇ ਗਏ ਉਹਨਾਂ ਬੱਚਿਆਂ ਦੇ ਦੁੱਖ ਦੂਰ ਹੋ ਗਏ ਔਰ ਉਹ ਬੱਚੇ ਅਰੋਗ ਹੋ ਕੇ ਆਪਣੇ ਘਰ ਵਾਪਸ ਗਏ ਨੇ
ਭਾਗਵਾਨ ਕੇ ਮੈਂ ਚੱਲ ਜਾਵੋ ਨਿਰਭਾਗਨ ਕੇ ਕੋ ਚੱਲ ਜਾਏ
ਮੈਂ ਤਾਂ ਭਾਗਾਂ ਵਾਲੀਆਂ ਦੇ ਘਰ ਚੱਲ ਕੇ ਜਾਂਦੀ ਹਾਂ ਜਿਹੜੀਆਂ ਭਾਗਾਂ ਵਾਲੀਆਂ ਨੇ ਨਿਰਭਾਗਿਆਂ ਦੇ ਕਿਹਨੇ ਜਾਣਾ ਮੈਂ ਤਾਂ ਭਾਗਾਂ ਵਾਲਿਆਂ ਦੇ ਘਰ ਚੱਲ ਕੇ ਆਉਂਦੀ ਹਾਂ ਇਹੋ ਜਿਹੇ ਮੇਰੇ ਭਾਗ ਨੇ
ਅਦਕ ਚਾਹੇ ਕਰ ਤੁਮਰੇ ਆਈ ਪੂਰੀ ਤੁਹਾਰੀ ਬਸੀ ਜਵਾਨ
ਇਹ ਗੰਗਾ ਜੀ ਮੈਂ ਅਦਕ ਚਾਹ ਨਾਲ ਤੁਹਾਡੇ ਕੋਲ ਚੱਲ ਕੇ ਆਈ ਹਾਂ ਕਿਉਂਕਿ ਮੈਂ ਤੁਹਾਡੀ ਨਗਰੀ ਚ ਵਸਦੀ ਹਾਂ ਤੁਹਾਡੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੇਰਾ ਨਿਵਾਸ ਹੈ।
ਪਰਮੇਸ਼ਰ ਤੇ ਮੈਂ ਨਿਤ ਜਾਚੋ ਸੁਤਵੰਤੀ ਹੋਏ ਤ੍ਰਿਆ ਮਾਨ।
ਮੈਂ ਤਾਂ ਪਰਮੇਸ਼ਰ ਕੋਲੋਂ ਨਿਤ ਮੰਗਦੀ ਆਂ ਪਰਮੇਸ਼ਰ ਹਰ ਇਸਤਰੀ ਨੂੰ ਪੁੱਤਰ ਦੀ ਦਾਤ ਦੇਵੇ, ਪੁੱਤਰਵਤੀਆਂ ਇਸਤਰੀਆਂ ਹੋਣ।
ਇਸ ਬਿਦ ਕਰ ਗੁਜਰਾਨ ਕਰੋ ਸਦਾ ਦਰਬ ਸਹਿਤ ਪਾਵੋ ਸਨਮਾਨ।
ਇਸ ਪ੍ਰਕਾਰ ਨਾਲ ਮੇਰਾ ਰੋਜ ਦਾ ਗੁਜ਼ਾਰਾ ਚੱਲਦਾ, ਮੇਰੇ ਘਰ ਦੀ ਵੀ ਰੋਟੀ ਰੋਜੀ ਇਸੇ ਢੰਗ ਨਾਲ ਚੱਲਦੀ ਹੈ, ਇਹ ਕੰਮ ਕਰਕੇ ਮੇਰੀ ਪ੍ਰਸਿੱਧੀ ਹੈ।
ਜੀਵਨ ਜੋਗ ਪੁੱਤਰ ਇਹ ਤੇਰੋ ਮੁਝ ਕੋ ਛਰ ਮੈਂ ਦੀਜੇ ਆਨ।
ਤੁਹਾਡਾ ਇਹ ਪੁੱਤਰ ਜੀਵਨ ਜੋਗਾ ਹੈ ਤੇ ਗੰਗਾ ਜੀ ਲਿਆਓ, ਤੁਹਾਡਾ ਇਹ ਪੁੱਤਰ ਮੇਰੀ ਗੋਦ ਚ ਪਾਓ, ਮੇਰੀ ਕੁੱਛੜ ਵਿਚ ਪਾਓ। ਤੁਹਾਡੇ ਇਸ ਪੁੱਤਰ ਨੂੰ ਮੈਂ ਦੁੱਧ ਪਿਆਵਾਂਗੀ, ਅਸਥਣ ਪਿਆਵਾਂਗੀ ਤੇ ਤੁਹਾਡਾ ਇਹ ਪੁੱਤਰ ਬਿਲਕੁਲ ਅਰੋਗ ਹੋ ਜਾਏਗਾ। ਤੁਸੀਂ ਕਹਿੰਦੇ ਹੋ ਵੀ ਦੋ ਦਿਨਾਂ ਤੋਂ ਦੁੱਧ ਨਹੀਂ ਪਿਆ ਪੀਂਦਾ, ਇਹ ਬਿਲਕੁਲ ਹੀ ਅਰੋਗ ਹੋ ਜਾਏਗਾ। ਕਹਿੰਦੀ ਉਸ ਵੇਲੇ ਬੋਲੀ ਮਾਤਾ ਗੰਗਾ ਨੂੰ, ਕਹਿੰਦੀ ਲਿਆਓ ਤੁਹਾਡਾ ਇਹ ਪੁੱਤਰ ਮੇਰੀ ਗੋਦ ਚ ਪਾਓ।
ਜਿਸ ਤੇ ਸੁਣ ਕਰ ਤ੍ਰਿਅਨ ਸਰਾਈ ਬਸਨ ਬਿਭੂਖਨ ਸੁੰਦਰ ਹੇਰ।
ਲਾਗੇ ਜਿਹੜੀਆਂ ਹੋਰ ਮਾਈਆਂ ਬੀਬੀਆਂ ਬੈਠੀਆਂ ਸੀ ਉਹ ਵੀ ਸਲਾਘਾ ਕਰਨ ਲੱਗ ਪਈਆਂ, ਕਹਿੰਦੇ ਜੀ ਇਹ ਤਾਂ ਬੜੀ ਚੰਗੀ ਇਸਤਰੀ ਹੈ, ਇਹ ਤਾਂ ਬੜੇ ਚੰਗੇ ਸੁਭਾਅ ਵਾਲੀ, ਇਹਦੇ ਕੋਲ ਤਾਂ ਪਰਮੇਸ਼ਰ ਦਾ ਬੜਾ ਵੱਡਾ ਗੁਣ ਹੈ। ਵੀ ਅਨੇਕਾਂ ਬੱਚੇ ਕਹਿੰਦੀਆਂ ਠੀਕ ਹੋ ਜਾਂਦੇ ਨੇ, ਉਹਨਾਂ ਨੂੰ ਦਵਾਈ ਤੱਕ ਦੀ ਲੋੜ ਨਹੀਂ ਪੈਂਦੀ। ਤੇ ਲਾਗੇ ਜਿਹੜੀਆਂ ਇਸਤਰੀਆਂ ਬੈਠੀਆਂ ਸੀ ਉਹ ਵੀ ਸਲਾਹਣ ਲੱਗ ਪਈਆਂ ਇਹਨੂੰ, ਉਹ ਵੀ ਇਹਦੀ ਉਪਮਾ ਕਰਨ ਲੱਗ ਪਈਆਂ।
ਬਿਨ ਔਸ਼ਧੀ ਰੁਜ ਕੀ ਇਹ ਹਰਤਾ ਤਨ ਤੋਂ ਇਹ ਗੁਣ ਲਿਓ ਬਡੇਰ।
ਬਿਨਾਂ ਦਵਾਈ ਤੋਂ ਬੱਚਿਆਂ ਦੇ ਰੋਗ ਹਰ ਲੈਂਦੀ ਆ, ਤੂੰ ਧਨ ਹੈ, ਤੂੰ ਧਨ ਹੈ। ਇਸ ਤਰ੍ਹਾਂ ਇਸਤਰੀਆਂ ਬੋਲ ਕੇ ਹੈਰਾਨ ਹੋ ਰਹੀਆਂ ਨੇ।
ਮਰਜੀ ਸਭ ਨਾਰਨ ਕੀ ਲਖ ਕਰ ਮਾਤ ਗੰਗ ਬਿਸਮਾਏ ਕਨੇਰ।
ਦੂਜੀਆਂ ਇਸਤਰੀਆਂ ਵੀ ਇਹਦਾ ਗੁਣ ਗਾਣ ਕਰਨ ਲੱਗ ਪਈਆਂ ਤੇ ਫਿਰ ਮਾਤਾ ਗੰਗਾ ਜੀ ਵੀ ਸੁਣ ਕੇ ਥੋੜਾ ਜਿਹਾ ਪਤੀਜ ਗਏ, ਉਹਨਾਂ ਦੇ ਮਨ ਚ ਵੀ ਥੋੜਾ ਜਿਹਾ ਵਿਸ਼ਵਾਸ ਇਹਦੇ ਪ੍ਰਤੀ ਇਸਤਰੀ ਪ੍ਰਤੀ ਬਣ ਗਿਆ ਵੀ ਹੋ ਸਕਦਾ ਵੀ ਇਹਦੇ ਚ ਗੁਣ ਹੈ ਹੀ ਹੈ। ਤੋ ਮਾਤਾ ਗੰਗਾ ਜੀ ਸੁਣ ਕੇ ਬੜੇ ਹੈਰਾਨ ਵੀ ਹੋਏ ਨੇ।
ਦਿਓ ਪੁੱਤਰ ਤਿਸ ਗੋਦ ਪ੍ਰਮੋਦਤ ਦੁਸ਼ਟ ਜੀ ਅਤ ਨੋਕੋ ਸਮਸ਼ੇਰ।
ਇਹ ਸੋਚ ਕੇ ਮਾਤਾ ਗੰਗਾ ਜੀ ਨੇ ਆਪਣੇ ਸੋਹਣੇ ਜੇ ਲਾਡਲੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਉਸ ਦਾਈ ਦੀ ਗੋਦ ਚ ਫੜਾਇਆ, ਉਸ ਦਾਈ ਨੂੰ ਫੜਾ ਦਿੱਤਾ। ਐਸੇ ਸਤਿਗੁਰੂ ਜਿਹੜੇ ਦੁਸ਼ਟ ਜੀਵਾਂ ਵਾਸਤੇ ਸ਼ੇਰ ਦੇ ਸਮਾਨ ਨੇ, ਸ਼ੇਰ ਦੇ ਸਮਾਨ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਦੁਸ਼ਟ ਜੀਵਾਂ ਵਾਸਤੇ ਨੇ, ਉਹ ਬਾਲਕ ਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਗੰਗਾ ਨੇ ਦਾਈ ਦੀ ਗੋਦ ਚ ਫੜਾ ਦਿੱਤਾ।
ਸ੍ਰੀ ਗੁਰੂ ਹਰਗੋਬਿੰਦ ਚਿਤ ਜਾਨੀ ਕਰੂਰ ਜੋ ਕਰਮਾ ਆਵੇ ਨਾਰ।
ਗੁਰੂ ਹਰਗੋਬਿੰਦ ਸਾਹਿਬ ਜਾਣੀ ਜਾਣ ਚਿਤ ਵਿਚ ਜਾਣਦੇ ਨੇ, ਇਹ ਤਾਂ ਬਾਲ ਲੀਲਾ ਹੀ ਹੋ ਰਹੀ ਹੈ ਸਤਿਗੁਰਾਂ ਦੀ, ਹੈਣ ਤਾਂ ਆਪ ਹੀ ਪਰਮੇਸ਼ਵਰ ਅਕਾਲ ਪੁਰਖ ਦਾ ਸਰੂਪ। ਜਾਣੀ ਜਾਣ ਜਾਣਗੇ ਕਰੂਰ ਕਰਮਾ ਆਈ ਹੈ, ਕਰੂਰ ਕਰਮਾ ਭੈੜਾ ਕਰਮ ਸੋਚ ਕੇ ਖੋਟਾ ਕਰਮ ਸੋਚ ਕੇ ਆਈ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾਣ ਲਿਆ।
ਦਿਨ ਚਾਰਕ ਤੇ ਅਨਮਨ ਹੋਏ ਜਿਸ ਤੇ ਮਾਤ ਚਿੰਤਲੇ ਤਾਰ।
ਸਤਿਗੁਰੂ ਜੀ ਨੇ ਜਾਣ ਬੁੱਝ ਕੇ ਹੀ ਤਿੰਨ ਚਾਰ ਦਿਨਾਂ ਤੋਂ ਇਹੋ ਜਿਹੀ ਅਨਬਣੀ ਜੀ ਬਣਾ ਲਈ ਸੀ। ਜਾਣ ਬੁੱਝ ਕੇ ਮਾਂ ਦਾ ਦੁੱਧ ਨਹੀਂ ਸੀ ਪੀ ਰਹੇ ਤਿੰਨ ਚਾਰ ਦਿਨਾਂ ਤੋਂ। ਇਹ ਵੇਖ ਕੇ ਮਾਤਾ ਗੰਗਾ ਦੇ ਮਨ ਚ ਚਿੰਤਾ ਹੋਵੇਗੀ ਨਾ, ਤੇ ਫੇਰ ਹੀ ਮੈਨੂੰ ਉਹ ਦਾਈ ਦੀ ਝੋਲੀ ਚ ਪਾਉਣਗੇ, ਓਦਾਂ ਇਹਨਾਂ ਨੇ ਫੜਾਣਾ ਨੀ ਉਸ ਦਾਈ ਨੂੰ। ਸਤਿਗੁਰੂ ਜੀ ਨੇ ਆਪ ਹੀ ਤਿੰਨ ਚਾਰ ਦਿਨਾਂ ਤੋਂ ਇਹ ਲੀਲਾ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਹੀ ਰਚੀ ਹੋਈ ਸੀ।
ਤਾਏ ਉਚੰਗ ਦੇਗੀ ਰੁਚ ਕਰ ਯਾ ਤੇ ਪੂਰਬ ਵਿਧੀ ਸੁਧਾਰ।
ਕਹਿੰਦੇ ਉਹ ਇਸਤਰੀ ਨੂੰ ਮਹਾਰਾਜ ਜੀ ਨੂੰ ਦੇਣ ਵਾਸਤੇ ਛੇਵੇਂ ਪਾਤਸ਼ਾਹ ਜੀ ਨੇ ਆਪ ਹੀ ਇਹ ਲੀਲਾ ਬਣਾ ਲਈ ਕਿ ਮਾਤਾ ਗੰਗਾ ਜੀ ਫਿਰ ਸਾਨੂੰ ਉਸ ਦਾਈ ਦੇ ਹਵਾਲੇ ਕਰਨਗੇ, ਨਹੀਂ ਤਾਂ ਏਦਾਂ ਨੀ ਉਹਨਾਂ ਨੇ ਸਾਨੂੰ ਦੇਣਾ, ਇਹਨਾਂ ਦੀ ਝੋਲੀ ਵਿਚ ਨਹੀਂ ਪਾਉਣਾ। ਇਸ ਕਰਕੇ ਦੋ ਤਿੰਨ ਦਿਨਾਂ ਤੋਂ ਪਹਿਲਾਂ ਹੀ ਮਹਾਰਾਜ ਜੀ ਨੇ ਸਾਰੀ ਵਿਧੀ ਬਣਾਈ ਹੋਈ ਸੀ।
ਦੁਸ਼ਟਨ ਕੇ ਨਾਸ਼ਨ ਕੋ ਮਮਤਨ ਸਿਸ ਸਰੂਪ ਤੇ ਕਰੀ ਸੋਕਾਰ।
ਜਿਵੇਂ ਪਾਤਸ਼ਾਹ ਜੀ ਨੇ ਸੋਚਿਆ ਕਿ ਦੁਸ਼ਟਾਂ ਦਾ ਨਾਸ ਕਰਨ ਵਾਸਤੇ ਸਾਨੂੰ ਇਹ ਤਨ ਪ੍ਰਾਪਤ ਹੋਇਆ, ਦੁਸ਼ਟਾਂ ਦੇ ਨਾਸ ਵਾਸਤੇ ਅਸੀਂ ਤਨ ਧਾਰ ਕੇ ਆਏ ਹਾਂ, ਤੇ ਇਹ ਕੰਮ ਅਸੀਂ ਹੁਣ ਬਚਪਨ ਤੋਂ ਹੀ ਸ਼ੁਰੂ ਕਰ ਦਈਏ। 40 ਦਿਨਾਂ ਦੀ ਉਮਰ ਸੀ ਮਹਾਰਾਜ ਜੀ ਦੇ ਸਰੀਰ ਦੀ। ਕਹਿੰਦੇ ਇਸ ਬਾਲ ਰੂਪ ਤੋਂ ਹੀ ਇਹ ਕੰਮ ਦੀ ਸ਼ੁਰੂਆਤ ਕਰ ਦਈਏ।
ਤਾਏ ਉਚੰਗ ਗਏ ਹੋਏ ਚੰਚਲ,
ਕਹਿੰਦੇ ਉਸ ਦਾਈ ਦੀ ਝੋਲੀ ਚ ਮਹਾਰਾਜ ਜੀ ਜਾਣ ਬੁਝ ਕੇ ਚੰਚਲ ਹੋ ਰਹੇ ਨੇ।
ਕਿਤ ਉਤਮੁਖ ਕਰ ਅੰਗ ਚਲੰਤ,
ਮਹਾਰਾਜ ਛੇਵੇਂ ਪਾਤਸ਼ਾਹ ਕਦੇ ਸੱਜੇ ਕਦੇ ਖੱਬੇ ਮੁਖ ਕਰਦੇ ਨੇ, ਆਪਣੇ ਹੱਥ ਪੈਰ ਇਸ ਦਾਈ ਦੀ ਗੋਦ ਵਿਚ ਮਾਰਦੇ ਨੇ।
ਕੱਚ ਰੋਦਨ ਕਰ ਬੋਰ ਟਿਕੇ ਤੈ,
ਪਹਿਲਾਂ ਤਾਂ ਮਹਾਰਾਜ ਜੀ ਥੋੜਾ ਜਿਹਾ ਰੋਏ, ਛੇਵੇਂ ਪਾਤਸ਼ਾਹ ਜੀ ਬਾਲ ਰੂਪ ਚ ਲੀਲਾ ਕਰ ਰਹੇ ਨੇ ਨਾ, ਇਹਦੀ ਗੋਦ ਚ ਜਾਣ ਵੇਲੇ ਥੋੜਾ ਜਿਹਾ ਮਹਾਰਾਜ ਜੀ ਨੇ ਰੁਦਨ ਕੀਤਾ ਤੇ ਫਿਰ ਟਿਕ ਕੇ ਲੇਟ ਗਏ।
ਲੋਰੀ ਦੇਤ ਮਧੁਰ ਛਲਵੰਤ,
ਮਿੱਠੀ ਮਿੱਠੀ ਲੋਰੀ ਦਿੰਦੀ ਆ ਦਾਈ ਪੂਤਣਾ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ, ਤੇ ਮਿੱਠੀ ਮਿੱਠੀ ਆਵਾਜ਼ ਵਿਚ ਛਲਵੰਤ ਛਲੀਆ ਇਸਤਰੀ ਮਹਾਰਾਜ ਜੀ ਨੂੰ ਲੋਰੀਆਂ ਦੇ ਰਹੀ ਹੈ।
ਅੰਗੀਆਂ ਤੇ ਅਸਤਨ ਕਰ ਬਾਰ,
ਉਸ ਵੇਲੇ ਆਪਣੀਆਂ ਅੰਗੀਆਂ ਤੋਂ ਅਸਥਨ ਕੱਢ ਕੇ,
ਇੱਕ ਹੱਥ ਸੋ ਸਮੁਖ ਤੁਰੰਤ,
ਅਸਥਨ ਫੜ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਮੁਖ ਦੇ ਨੇੜੇ ਕਰਦੀ ਹੈ।
ਦੂਸਰ ਕਰ ਪਰ ਸਿਸ ਕੋ ਸਿਰ ਧਰ,
ਦੂਜੇ ਹੱਥ ਨਾਲ ਛੇਵੇਂ ਪਾਤਸ਼ਾਹ ਦੇ ਸਿਰ ਤੇ ਹੱਥ ਰੱਖ ਕੇ,
ਉਪਰ ਡਾਰਿਓ ਬਸਤਰ ਤੁਰੰਤ,
ਹੱਥ ਰੱਖ ਕੇ ਆਪਣੇ ਦਿੱਤੇ ਜਿਹੜੀ ਚੁੰਨੀ ਲਈ ਹੋਈ ਬਸਤਰ ਸੀ ਉਹ ਮਹਾਰਾਜ ਜੀ ਦੇ ਮੂੰਹ ਦੇ ਉੱਤੇ ਪਾ ਦਿੱਤਾ ਹੈ। ਔਰ ਛੇਵੇਂ ਪਾਤਸ਼ਾਹ ਜੀ ਨੂੰ ਦੁੱਧ ਪਿਆਉਣ ਵਾਸਤੇ ਆਪਣਾ ਹੱਥ ਅੱਗੇ ਵਧਾਉਂਦੀ ਹੈ।
ਕਬਿਤ ਤਤ ਛਿੰਨ ਅੰਤਰ ਬਸਨ ਅਸਤਨ ਦੇਤ,
ਉਸ ਵੇਲੇ ਤਤ ਛਿੰਨ ਨੇੜੇ ਕਰਕੇ ਸਤਿਗੁਰਾਂ ਦਾ ਮੁਖ ਆਪਣਾ ਅਸਥਨ ਸਾਹਿਬ ਦੇ ਮੁਖ ਚ ਦੇਣਾ ਚਾਹੁੰਦੀ ਹੈ।
ਲੇਤ ਨਤਨਕ ਗਏ ਹੋਤ ਇਤ ਉਤਨਾ,
ਅਸਥਨਾਂ ਨੂੰ ਇਹਨੇ ਜ਼ਹਿਰ ਲਾਇਆ ਹੋਇਆ ਸੀ ਦਾਈ ਨੇ, ਤੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਅਸਥਨ ਮੂੰਹ ਚ ਨਹੀਂ ਲੈਂਦੇ, ਮਹਾਰਾਜ ਸੱਚੇ ਪਾਤਸ਼ਾਹ ਇਧਰ ਉਧਰ ਮੁਖ ਕਰੀ ਜਾਂਦੇ ਨੇ।
ਗਾਡੋ ਜਬ ਕੀਨ ਤੋਂ ਪਾਇਓ ਤਾਰ ਕੋਲੀਨ ਮੁਖ,
ਜਦੋਂ ਇਹਨੇ ਬਹੁਤਾ ਜ਼ੋਰ ਲਾਇਆ ਤੇ ਇਹਦਾ ਪਿਓਦਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੁਖ ਤੇ ਲੈਣਾ ਚਾਹਿਆ।
ਹੱਥ ਕੋ ਪਸਾਰ ਗਈ ਛੋਰੀ ਤਬ ਗੂਤਨਾ,
ਮਹਾਰਾਜ ਜੀ ਦਾ ਹੱਥ ਇਹਦੇ ਪਿਛਲੇ ਪਾਸਿਓ ਬਾਂਹ ਚੋਂ ਨਿਕਲਿਆ ਹੋਇਆ ਸੀ, ਇਹਦੀ ਲੰਮੀ ਗੁੱਤ ਸੀ ਪੂਤਣਾ ਦੀ ਦਾਈ ਦੀ, ਗੁੱਤ ਥੱਲੇ ਤੱਕ ਲਟਕ ਰਹੀ ਸੀ। ਛੇਵੇਂ ਪਾਤਸ਼ਾਹ ਨੇ ਆਪਣੇ ਹੱਥ ਦੇ ਵਿੱਚ ਇਹਦੀ ਗੁੱਤ ਫੜ ਲਈ। ਗੂਤਨਾ, ਗੂਤਨਾ ਦਾ ਮਤਲਬ ਹੁੰਦਾ ਗੁੱਤ, ਇਹਦੀ ਲਮਕਦੀ ਹੋਈ ਜਿਹੜੀ ਗੁੱਤ ਸੀ ਪਿਛਲੇ ਪਾਸਿਓ ਛੇਵੇਂ ਪਾਤਸ਼ਾਹ ਆਪਣੇ ਹੱਥ ਚ ਫੜ ਲਈ।
ਦੂਜੇ ਹੱਥ ਸਾਥ ਗਏ ਦੂਜੋ ਕੁਛ ਦ੍ਰਿੜ ਕਰ,
ਸਤਿਗੁਰੂ ਜੀ ਨੇ ਆਪਣੇ ਦੂਸਰੇ ਹੱਥ ਦੇ ਨਾਲ ਖੱਬੇ ਹੱਥ ਨਾਲ ਇਹਦੀ ਗੁੱਤ ਫੜ ਲਈ ਤੇ ਸੱਜੇ ਹੱਥ ਨਾਲ ਇਹਦਾ ਅਸਥਨ ਪੱਕੇ ਤੌਰ ਤੇ ਪਕੜ ਲਿਆ।
ਖੋਟੀ ਕ੍ਰਿਤ ਹੈ ਤੇ ਆਈ ਲਾਗੇ ਲੱਭ ਭੂਤਨਾ,
ਮਹਾਰਾਜ ਜੀ ਜਾਣਦੇ ਸੀ ਵੀ ਖੋਟਾ ਕੰਮ ਕਰਨ ਆਈ, ਇਹਨੂੰ ਲੋਭ ਦਾ ਭੂਤਨਾ ਚਿੰਬੜਿਆ ਹੋਇਆ।
ਜਾਂ ਕੋ ਮਨ ਭੂਤਨਾ ਲਖਿਓ ਗੁਰ ਸਪੂਤਨਾ,
ਇਹਦਾ ਮਨ ਪਵਿੱਤਰ ਨਹੀਂ ਸੀ। ਗੁਰੂ ਅਰਜਨ ਸਾਹਿਬ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੇ ਜਾਣ ਲਿਆ।
ਇਸੀ ਕੇ ਤੀਰ ਪੂਤਨਾ ਸੰਘਾਰੀ ਸਮ ਪੂਤਨਾ,
ਗੁਰੂ ਜੀ ਦੇ ਸਪੁੱਤਰ ਸ੍ਰੀ ਹਰਗੋਬਿੰਦ ਜੀ ਨੇ ਜਾਣ ਲਿਆ ਕਿ ਜਿਸ ਦਾਈ ਦਾ ਮਨ ਪਵਿੱਤਰ ਨਹੀਂ ਹੈ, ਪਵਿੱਤਰ ਹੈ, ਤੇ ਫਿਰ ਪੁੱਤਰ ਦੀ ਪੀੜਾ ਨਹੀਂ ਇਹਦੇ ਹਿਰਦੇ ਵਿਚ, ਰਾਕਸ਼ਣੀ ਵਾਂਗ ਹੈ, ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਰਨਾ ਚਾਹੁੰਦੇ ਹੁਣ, ਇਹਦਾ ਘਾਟ ਕਰਨਾ ਚਾਹੁੰਦੇ ਹਨ।
ਗਾਡੇ ਅੰਗ ਪੀਰ ਕਰ, ਗਾਡੀ ਔਰ ਪੀਰ ਕਰ,
ਗੁੱਤ ਫੜ ਕੇ ਖਿੱਚੀ ਨਾ ਜ਼ੋਰ ਨਾਲ, ਔਰ ਇਹਦਾ ਅਸਥਣ ਦਬਾਇਆ, ਕਹਿੰਦੇ ਪੀੜ ਨਾਲ ਇਹਦੀ ਜਾਨ ਨਿਕਲਣ ਲੱਗੀ।
ਪ੍ਰਾਣ ਤੇ ਸਰੀਰ ਕਰ ਭਿੰਨ ਐ ਚਲੀਨਿਓ,
ਕਹਿੰਦੇ ਇਹਦੇ ਪ੍ਰਾਣ ਸਰੀਰ ਤੋਂ ਨਿਕਲਣ ਲੱਗੇ, ਸਾਹ ਇਹਦੇ ਦਸਤਨ ਦੇ ਵਿੱਚੋਂ ਨਿਕਲਣ ਲੱਗੇ।
ਜੈਸੇ ਪੋਲ ਤੀਲ ਤੇ ਕਿਲਾਲ ਕੋ ਸੋ ਫੂਕ ਨਾਲ,
ਕਹਿੰਦੇ ਜਿਵੇਂ ਕੋਈ ਪੋਲਾ ਜਾਂ ਤੀਲਾ ਹੁੰਦਾ ਉਹਦੇ ਚ ਪਾਣੀ ਭਰਿਆ ਹੁੰਦਾ ਨਾ, ਤੇ ਫੂਕ ਮਾਰ ਕੇ ਜਿਵੇਂ ਉਹਦੇ ਵਿੱਚੋਂ ਪਾਣੀ ਬਾਹਰ ਕੱਢੀਦਾ।
ਖੈਚ ਲੇਤ ਬਾਲਕ ਸੁਭਾਇਕ ਹੀ ਕੀਨਿਓ,
ਸੁਭਾਇਕ ਜਿਵੇਂ ਬੱਚਾ ਉਹਦੇ ਵਿੱਚੋਂ ਪਾਣੀ ਨਪੀੜ ਕੇ ਬਾਹਰ ਕੱਢ ਦਿੰਦਾ।
ਹਾਏ ਹਾਏ ਬੋਲਤੀ ਬਿਆਲ ਏ ਵਿਸਾਲ ਬਾਲ,
ਕਹਿੰਦੇ ਉਸ ਵੇਲੇ ਇਸੇ ਤਰ੍ਹਾਂ ਇਸ ਦਾਈ ਦੇ ਸਰੀਰ ਚੋਂ ਵੀ ਸਾਹ ਕੱਢ ਰਹੇ ਸਤਿਗੁਰੂ ਛੇਵੇਂ ਪਾਤਸ਼ਾਹ, ਮੁਖੋਂ ਹਾਏ ਹਾਏ ਦੁਆਈ ਪਾਉਂਦੀ ਹੈ, ਬੋਲਦੀ ਹੈ, ਬਿਆਲ ਹੋ ਕੇ ਸਤਿਗੁਰੂ ਜੀ ਨੂੰ ਕਹਿੰਦੀ ਹੈ।
ਛੋਰੋ ਅਬ ਮੋਹੇ ਕੋ ਪ੍ਰਤਾਪ ਚਿਤ ਚੀਨਿਓ,
ਏ ਗੁਰੂ ਕੇ ਬਾਲਕ ਮੈਨੂੰ ਛੱਡ ਦੇ, ਮੈਨੂੰ ਛੱਡ ਦੇ, ਮੈਂ ਤੇਰਾ ਪ੍ਰਤਾਪ ਜਾਣ ਲਿਆ, ਮੈਂ ਤੇਰੀ ਮਹਿਮਾ ਜਾਣ ਲਈ ਹੈ, ਉਹ ਦਾਈ ਮੂੰਹ ਕਹਿ ਰਹੀ ਹੈ।
ਲੋਚਨ ਮੈਂ ਨੀਰ ਪਰ ਤੀਰ ਹਰ ਤੀਰ ਤਜ,
ਭਾਰ ਆਈਆਂ ਇਹਦੀਆਂ, ਸਰੀਰ ਦੇ ਬਸਤਰਾਂ ਦੀ ਸੋਝੀ ਭੁੱਲ ਗਈ ਆ ਇਹਨੂੰ, ਤੀਰ ਇਹਦਾ ਹਰਿਆ ਗਿਆ।
ਪਰੀ ਸਭ ਤੀਰ ਤਰ ਪ੍ਰਾਨ ਕਰ ਹੀ ਨਿਓ,
ਤੜਫ ਕੇ ਜ਼ਮੀਨ ਤੇ ਡਿੱਗ ਪਈ, ਤੇ ਜਦੋਂ ਜ਼ਮੀਨ ਤੇ ਡਿੱਗੇ تے زمین تے ڈگ دے دے شریر چو پران نکل لگے
کوکتی پکار بے سنبھار ہے پسار انگ
کوک دی پکار دی بے سنبھار ہو کے اپنے انگاں نو پسار کے ترتی تے لیٹ گئی
پاری مرتیو پائی درگ نکر پارت جان
اور زمین تے جدو ڈگی تے درد نالی دیاں اکھاں تٹیاں دیاں تٹیاں رہ گئیاں اکھاں پاٹ گئیاں پاٹیاں رہیاں کھلیاں رہیاں اور منہ بھی اڈیا رہا ہائے کہندی دا پران شریر چو نکل چکے نے موت ہو چکی ہے اس پوتنا دی
مکھ تے چگور جات پیری پار گئی گات
اور منہ چو جگ نکل رہا ہے زہر چڑھ گیا بکھ چڑھ گیا تن نو تے منہ دے وچوں جگ نکل رہا ہے اور ایدہ سارا شریر ایک دم پیلا جرد ہو گیا
پیو اتپات ہیر ناری بسمائی مانا
بڑا اتپات ہویا لاکے کھڑیاں استریاں ویک کے حیران ہو گئیاں
کہاں ہوئے گو بیٹھی سبن میں لیو سس
دیکھ ہی ہو گیا ساریاں وچ ساڈیاں چ بیٹھی نے بال شری ہرگوبند جی نو گود وچ لیا
راس اپجیو تا جی دور جہاں پریو تن
کہندے ساریاں ڈر کے پچھے جا کے کھلو گیا ہو کی گیا جنیاں استریاں سن پچھے جا کے کھلو کے دائی نو ویکھ رہی نے
گنگا پہ پیت پائی پتر کو گہن تائی
ماتا گنگا جی بڑے ڈر گئے پہ پیت ہو گئے پج کے اپنے پتر نو چکن واسطے کول آئے
ہاتھ نہیں اچا وے پریا کرپن کو مانو تن
گرو ہرگوبند صاحب نو پوتنا دے پیٹ تے بیٹھے ست گرو جی تے پیٹ تے لیٹے ہوئے سن بال روپ جو ہن ہالے بیٹھ نہیں سن سکتے تے کہندے جا کے بھج کے مہاراج جی نو چکیا
ہاتھ گئی بینی بال سات نے چھوڑے تائیں
مہاراج جی نے دی جڑی گت سی ایہو جی زور نال پھڑی ہوئی ماتا جی چھڑاون دے ستگرو چھڑ دے نہیں پئے چھویں پادشاہ ماتا جی پورا زور لا کے چھڑاون دے پر ستگرو جی دی گت نہیں پئے چھڑ دے
مات چٹ تاوے کہاں اتنو سو ہوئے زور
ماں وچ اتنا زور ہوئے تے چھویں پادشاہ جنہ طاقت تان ہوئے تے ماں چھڑاوے کہندے ستگرو چھویں پادشاہ گت پھڑی ماں پورا تان لا ہٹی گت نہیں چھڑا سکی
داسی کو پکارے رس پاری کیوں نہ آوے پاس
ماتا گنگا جی غصے وچ آئے لا کے کھڑیاں داسیاں نو آواز مار دے نے
کمپت شریر تراس تارے اتپات اور
انہاں نو آواز مار کے کہہ دے او کی ویکھدیاں کھڑیاں تماشا تکدیاں ہوندیاں کیوں نہیں میری مدد کیوں نہیں پیا کر دیاں نیڑے آؤ کہندے او بھی کمدیاں شریر تار کے کول آئیاں
ملی گن آئے نیٹھ نیٹھ تار چھوڑی تب
کول آ کے پھر ملیاں تے پھر سہجے سہجے ستگراں دے ہاتھ تو وچوں اس دائی دی جڑی گوتا او چھڑائی
کنٹ سن لگایو نند پرے او بلند شور
ماں گنگا نے کٹ کے چھویں پادشاہ نو گل نال لایا سب پاسے شور مچیا ہویا
پری جس ٹور آو لوکت نتائی اور
جتھے پئی ہوئی ہے دے طرف کوئی نہیں پیا ویکھدا اید ول ویکھن نو چت نہیں پیا کردا ایہو جی دی دشا ہوئی
ڈری اور ہور تائی بان نج چھور چھور
تے کہندے سب ادھر ادھر دوڑ کے ویکھن لگیاں بھج کے کہ پتہ نہیں یہ کون سی دوراچارنی استری
ماری دوراچارنی تے کچھ تو پرکاش بھیو
خالصا جی ہن جدوں اے دوراچارنی مر گئی نا تے مرن تو بعد اے شریر چو اچن چیت تھوڑا جا پرکاش نکلیا
بیجری کی ریت تھر تائی ہے اجر بیچ
ایسا لگدا جویں ویڑے چ بجلی چمکن لگی ہے بجلی دی چمک جی ایدے شریر وچو نکلی ہے
سب کے بلوچن گئے ہیں مند تے چن
ایک دم بجلی اتنی زیادہ چمکی پرکاش ہویا کہ سارے دیاں اکھاں ایک باری بند ہو گئیاں
بولت نہ بین کوئی ہیر کے کرم نیچ
کہتے ویکھ کے ہو جا کرم کوئی نہیں پیا بولدا حیران نے بھی ہے کون استری ایک دامے دے چوئے لو کیویں نکلی ہے یہ پرکاش کیویں جا نکلیا ہے
ہاتھ جگ پام کو پسار کے پری ہے تر
دوویں ہاتھ تے پیر پسار کے ادائی پوتنا کپٹی اوتھے زمین دے اوتے لٹی ہوئی ہے
داس گن داسی مل دیکھی سو گرسی ہے میچ
کہندے داسیاں داس نے کول ہو کے ویکھیا بھی مر چکی ہے یہ دے پران نکل چکے نے
جیو گئے اوپر اپر دے تار کر
وچوں ایک شریر نکلیا ہے وہ سوخم شریر پرکاش دا آکاش وچ جا کے انہیں ہور ہی روپ بنا لیا ਗਾਈ ਚ ਜਿਹੜੀ ਸਰੂਪ ਦੇਹ ਨਿਕਲੀ ਹੈ ਜਿਹਨੂੰ ਅੰਦਰਲਾ ਸੂਖਸ਼ਮ ਸਰੀਰ ਕਹਿੰਦੇ ਨੇ ਉਹ ਨਿਕਲਿਆ ਉਹਦਾ ਹੋਰ ਹੀ ਸਰੂਪ ਆਕਾਸ਼ ਵਿਚ ਜਾ ਬਣਿਆ
ਮੂਰਛਤ ਕੋਈ ਲੱਖ ਤਾਂ ਕੇ ਮੁੱਖ ਬਾਰ ਸੀ ਚ
ਕਈ ਕੋਲ ਆ ਕੇ ਵੇਖਦੇ ਨੇ ਵੀ ਮਰ ਗਈ ਆ ਕਿ ਜਿਉਂਦੀ ਆ ਕਈਆਂ ਨੇ ਪਾਣੀ ਦੇ ਛੱਟੇ ਵੀ ਮਾਰੇ ਵੀ ਸ਼ਾਇਦ ਜਿਉਂਦੀ ਹੋਵੇ ਮੂਰਛਤ ਨਾ ਹੋਈ ਹੋਵੇ ਕਹਿੰਦੇ ਇਸ ਤਰ੍ਹਾਂ ਵੇਖਦੇ ਨੇ
ਦੋਹਰਾ ਇਸ ਪ੍ਰਕਾਰ ਜਬ ਮਰ ਗਈ ਅਪਰ ਦੇ ਤਰ ਸੋਏ
ਜਦੋਂ ਇਹ ਪੂਤਣਾ ਦਾਈ ਮਰ ਗਈ ਤੇ ਮਰਨ ਤੋਂ ਬਾਅਦ ਇਹਨੇ ਹੋਰ ਸਰੀਰ ਆਕਾਸ਼ ਵਿਚ ਧਾਰਨ ਕਰ ਲਿਆ
ਛਪ ਆਕਾਸ਼ ਮੈਂ ਭੇਦ ਨਿਜ ਪਨਤ ਸੁਨਤ ਸਭ ਕੋਏ
ਆਕਾਸ਼ ਵਿਚ ਛਪੀ ਹੋਈ ਆਪਣਾ ਸਾਰਾ ਭੇਦ ਬੋਲ ਕੇ ਸੁਣਾਉਣ ਲੱਗੀ ਆਕਾਸ਼ ਵਿਚੋਂ ਬੋਲੀ ਦੀ ਆਵਾਜ਼ ਆਉਣ ਲੱਗੀ ਤੇ ਆਪਣਾ ਭੇਦ ਦੱਸਣ ਲੱਗੀ ਮੈਂ ਕੌਣ ਹਾਂ ਕਿਵੇਂ ਇੱਥੇ ਪਹੁੰਚੀ ਹਾਂ ਉਹ ਸਾਰੀ ਗੱਲ ਦੱਸ ਰਹੀ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ